मैं सोचत नरंजनी मल तख्त बैठा गुर खटिया करहें जे गुरपुर माया सिल जोग अलूनी चटिया लंगर चले गुर शब्द हर तोट न आवी खटिया करहें जे गुरपुर माया सिल जोग अलूनी चटिया लंगर चले गुर शब्द हार तोट न आवी खटिया खर्चे दित खसम दी आप खैदी खैरत बतिया खर्चे दित खसम दी आप खैदी खैरत बतिया वाहगुरु जी का खालसा वाहगुरु जी की फतह। परम सम्मान योग दातार सतगुरु सहज श्री गुरु ग्रंथ साहिब सच्चे पातशाह जी दी पावन पवित्र हजूरी अंदर सोभाए नाम गुरु सवारे सतसंगी जनों हजूर दे अमृत बचना का कीर्तन आप जी ने गुरु सवारियां पासों श्रवण किया है। धन गुरु नानक साहब सच्चे पातशाह हजूर दी सिफत विच करवाए बलवंत जी वालों उचारण किए बचना की विचार कल आप कर रहे राय बलवंत साहब जी ने कल के बचना विच असानू यह गल दृढ़ कराई कि धन गुरु नानक साहब सच्चे पातशाह जी ने भाई लहना साहब जी के शीश उते रूहानियत का शतल रख दिता। भाई लहना साहब उस परम पिता परमेश्वर के नाम अमृत नू पी रहे सन ते गुरु नानक साहब कृपालू जी ने अपनी सिख भाई लहना जी के चरणों विच मत्था टेक के अपनी हयाती विच अपने जीवन विच जिउंदे जी उन्हां नू गुरु थाप दिता अपनी जोत उन्हां दे विच टिका दित्ती। अज जो दूसरी पौड़ी है इस दियां कुछ तुकां आपां आधार बनाईआं क्योंकि इस पौड़ी दी विचार दो दिनों में संपूर्ण होगी। अज राय बलवंत साहब ने कहा कि जेड़ी खत्ती धन गुरु नानक साहब ने खत्ती सी जेड़ी कमाई गुरु नानक साहब कृपालू जी ने की थी है उस कमाई की बरकत नाल बाबा लहना साहब जी दियां चार चुफेरे धुम्मां पै गईआं। ਜੋਤ ਗੁਰੂ ਨਾਨਕ ਸਾਹਿਬ ਵਾਲੀ ਹੈ ਤੇ ਜ਼ਿੰਦਗੀ ਜੀਣ ਦੀ ਜਿਹੜੀ ਜੁਗਤ ਹੈ ਉਹਦੇ ਵਿੱਚ ਕੋਈ ਵੀ ਬਦਲਾਅ ਨਹੀਂ, ਜੋਤ ਵੀ ਹੋਵੇ ਤੇ ਜ਼ਿੰਦਗੀ ਜੀਣ ਦਾ ਜਿਹੜਾ ਢੰਗ ਹੈ, ਰੂਹਾਨੀਅਤ ਕਮਾਉਣ ਦਾ ਢੰਗ ਵੀ ਉਹ ਹੈ। ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਬਣਾ ਕੇ ਪਾਈ ਲੈਣੇ ਤੋਂ ਉਹਨਾਂ ਦੇ ਸਿਰ ਉੱਪਰ ਨਿਰੰਜਨੀ ਸ਼ਸਤਰ ਝੁਲਾ ਦਿੱਤਾ ਹੈ ਤੇ ਗੁਰੂ ਨਾਨਕ ਸਾਹਿਬ ਦੀ ਧਰਤੀ ਤੇ ਉਹਨਾਂ ਦੇ ਖਜ਼ਾਨੇ ਤੇ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਵਿਰਾਜਮਾਨ ਹੋ ਗਏ। ਗੁਰੂ ਨਾਨਕ ਦੀ ਖੱਟੀ ਤੇ ਬੈਠੇ ਹੋਏ ਗੁਰੂ ਅੰਗਦ ਸਾਹਿਬ ਆਪਣੇ ਵੱਲੋਂ ਦੋਨਾਂ ਹੱਥਾਂ ਦੇ ਨਾਲ ਦਬਾ ਦਬ ਜਿਹੜਾ ਵੀ ਇਹਨਾਂ ਦੇ ਦਰ ਤੇ ਆਉਂਦਾ ਉਹਦੀ ਝੋਲੀ ਵਿੱਚ ਰੂਹਾਨੀਅਤ ਦਾ ਖਜ਼ਾਨਾ ਪੈ ਪਾਉਂਦੇ ਨੇ। ਆਪ ਵੀ ਉਹ ਛਕ ਰਹੇ ਨੇ, ਸੰਗਤਾਂ ਵਿੱਚ ਵੀ ਵਰਤਾ ਰਹੇ ਨੇ ਤੇ ਧੁਰ ਖਤਮ ਦੇ ਘਰ ਵਿੱਚੋਂ ਗੁਰੂ ਨਾਨਕ ਸਾਹਿਬ ਨੇ ਜੋ ਖਜ਼ਾਨਾ ਲਿਆਂਦਾ ਹੈ ਕਹਿਣ ਲੱਗੇ ਰਹਿੰਦੀ ਦੁਨੀਆਂ ਤੱਕ ਵਰਤੀਂਦਾ ਰਹੇਗਾ ਪਰ ਉਸ ਖਜ਼ਾਨੇ ਦੇ ਵਿੱਚ ਕਦੀ ਵੀ ਕਮੀ ਨਹੀਂ ਆਏਗੀ, ਕਦੀ ਘਾਟਾ ਨਹੀਂ ਪਏਗਾ। ਇਹ ਵੀ ਅੱਜ ਦੀ ਵਿਚਾਰ ਦਾ ਵਿਸ਼ਾ। ਆਓ ਕਰੋ ਕਿਰਪਾਲਤਾ, ਆਪ ਜੀ ਜਿਤਨੇ ਵੀ ਕਿਰਪਾਲੂ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਯਤਨ ਕਰੀਏ ਆਪਣੇ ਅੰਦਰ ਨੂੰ ਟਿਕਾਉਣ ਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਆਪ ਵਿੱਚ ਵਰਤਨ, ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਇਕਾਗਰਤਾ ਬਖਸ਼ ਕੇ ਕਰਾ ਲੈਣ। ਸਾਧ ਸੰਗਤ ਆਪ ਜੀ ਬਖਸ਼ੋ ਆਸ਼ੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਪਹਿਲਾ ਬਚਨ ਇਸ ਦੂਸਰੀ ਪੌੜੀ ਦੇ ਆਰੰਭ ਵਿੱਚ ਰਾਏ ਬਲਵੰਤ ਸਾਹਿਬ ਜੀ ਕਰ ਰਹੇ ਨੇ। ਲਹਿਣੀ ਦੀ ਫੇਰ ਆਈ ਹੈ, ਨਾਨਕਾ ਦੋਹੀ ਖੱਟੀ ਹੈ। ਇਹਦੇ ਅਰਥ ਅਸੀਂ ਸ਼ੁਰੂ ਕਰਾਂਗੇ, ਨਾਨਕਾ ਦੋਹੀ ਖੱਟੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੱਟੀਆ ਦਾ ਅਰਥ ਜਿਹੜੀ ਆਪ ਖੱਟੀ ਖੱਟੀ ਜਿਹੜੀ ਆਪ ਕਮਾਈ ਕੀਤੀ ਉਸ ਕਮਾਈ ਦੀ ਬਰਕਤ ਨਾਲ ਅੱਜ ਲਹਿਣੇ ਦੀ ਫੇਰ ਆਈ ਹੈ। ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਉਹਨਾਂ ਦੀ ਦੋਹੀ ਚਾਰ ਚੁਫੇਰੇ ਫਿਰ ਗਈ ਹੈ, ਉਹਨਾਂ ਦੀ ਧੁੰਮ ਪੈ ਗਈ, ਉਹਨਾਂ ਦੀ ਉਪਮਾ ਚਾਰ ਕੁੰਟਾਂ ਵਿੱਚ ਹੋਣ ਲੱਗੀ। ਪਰ ਹੋਈ ਇਸ ਕਰਕੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੋਈ ਕਮਾਈ ਬਾਬਾ ਲਹਿਣਾ ਸਾਹਿਬ ਜੀ ਨੂੰ ਮਿਲ ਗਈ ਹੈ। ਫਿਰ ਨਾਲ ਬਸੀ ਕੀਤਾ ਜੋਤ ਓਹਾ ਜੁਗਤ ਸਾਏ, ਜੋਤ ਉਹੀ ਹੈ ਗੁਰੂ ਨਾਨਕ ਸਾਹਿਬ ਵਾਲੀ। ਜੁਗਤ ਸਾਏ ਦਾ ਅਰਥ ਜ਼ਿੰਦਗੀ ਜੀਣ ਦਾ ਢੰਗ ਵੀ ਉਹੀ ਹੈ। ਬਸ ਇੱਕੋ ਗੱਲ ਹੈ, ਸਾਹਿਬ ਕਹਿ ਰਹੇ ਨੇ ਸਹਿ ਕਾਣਾ ਫੇਰ ਪਲਟ ਗਏ। ਸਹਿ ਦਾ ਅਖਰੀ ਅਰਥ ਖਸਮ ਨੇ, ਮਾਲਕ ਨੇ, ਸਾਹਿਬ ਨੇ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਸਿਰਫ ਆਪਣੀ ਕਾਣਾ ਹੀ ਪਲਟੀ ਹੈ, ਹਕੀਕਤ ਵਿੱਚ ਜੋਤ ਵੀ ਗੁਰੂ ਨਾਨਕ ਸਾਹਿਬ ਵਾਲੀ ਹੈ ਤੇ ਪਿਆਰਿਓ ਉਹਨਾਂ ਦੇ ਘਰ ਦੀ ਜਿਹੜੀ ਮਰਿਆਦਾ ਹੈ ਉਹ ਵੀ ਗੁਰੂ ਨਾਨਕ ਸਾਹਿਬ ਵਾਲੀ ਹੈ। ਪਹਿਲਾਂ ਅਸੀਂ ਇਹਨਾਂ ਦੋ ਤੁਕਾਂ ਤੇ ਟਿਕਣਾ ਹੈ ਕਿ ਕੇਵਲ ਕਾਇਆ ਬਦਲੀ ਹੈ, ਚੇਤੇ ਰੱਖੋ ਦੋਹੀ ਗੁਰੂ ਅੰਗਦ ਸਾਹਿਬ ਦੀ ਹੈ ਪਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਬਰਕਤ ਨਾਲ ਜੋ ਕੁਛ ਪ੍ਰਾਪਤ ਕੀਤਾ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀਆਂ ਸਿਫਤਾਂ ਹੀ ਕਰ ਰਹੇ। ਸੰਸਾਰ ਦੇ ਅੰਦਰ ਆਮ ਤੌਰ ਤੇ ਜਦੋਂ ਕੋਈ ਬਾਦਸ਼ਾਹ ਕਿਸੇ ਤਖ਼ਤ ਤੇ ਬਿਰਾਜਮਾਨ ਹੁੰਦਾ ਹੈ, ਪਹਿਲੀ ਗੱਲ ਉਹ ਆਪਣੇ ਜਿੰਦੇ ਦੀ ਕਦੀ ਤਖ਼ਤ ਨੂੰ ਛੱਡਣ ਨੂੰ ਤਿਆਰ ਹੈ। ਬਾਦਸ਼ਾਹ ਦਾ ਜਿੱਤ ਚਿੱਤ ਕਦੀ ਨਹੀਂ ਕਰਦਾ ਕਿ ਮੈਂ ਆਪਣੇ ਤਖ਼ਤ ਨੂੰ ਛੱਡ ਕੇ ਕਿਸੇ ਹੋਰ ਨੂੰ ਆਪਣੇ ਜਿਉਂਦੇ ਦੀ ਤਖ਼ਤ ਉੱਤੇ ਬਿਠਾ ਦੇਣਾ। ਜੇ ਕਿਤੇ ਬਾਦਸ਼ਾਹ ਤਖ਼ਤ ਤੇ ਬੈਠੇ ਦੀ ਮੌਤ ਹੋ ਜਾਏ ਰਾਜ ਭੋਗਦਿਆਂ ਉਹਦਾ ਚਲਾਣਾ ਆ ਜਾਏ, ਉਹ ਕੂਚ ਕਰ ਜਾਏ। ਤੇ ਪੁਰਾਤਨ ਸਮੇਂ ਕੀ ਕਰਦੇ ਸਨ, ਜਿਹੜੇ ਕਾਜ਼ੀ ਮੁੱਲਾ ਸਨ ਉਹ ਇਕੱਠੇ ਹੋਣੇ ਤੇ ਬਾਦਸ਼ਾਹ ਦੇ ਪੁੱਤਰ ਦੇ ਨਾਂ ਤੇ ਖੁਤਬਾ ਪੜਿਆ ਜਾਂਦਾ। ਆਪ ਥੋੜੀ ਜੀ ਇਕਾਗਰਤਾ ਇਸ ਕਰਕੇ ਬਖਸ਼ਣੀ ਕਿ ਬਾਬਾ ਜੀ ਦੇ ਘਰ ਦੇ ਅੰਦਰ ਇੱਕ ਨਵੀਂ ਖੇਡ ਹੈ, ਨਵੀਂ ਰੀਤ ਹੈ। ਬਾਦਸ਼ਾਹ ਸਿੰਘਾਸਨ ਤੇ ਬੈਠਾ, ਉਹ ਸਿੰਘਾਸਨ ਨੂੰ ਤਿਆਗਣ ਵਾਸਤੇ ਤਿਆਰ ਨਹੀਂ। ਜੇ ਉਹ ਤਿਆਗਣ ਦਾ ਯਤਨ ਵੀ ਕਰੇ ਤੇ ਉਹਨੇ ਆਪਣੇ ਵਜ਼ੀਰ ਨੂੰ, ਆਪਣੇ ਨੌਕਰ ਨੂੰ, ਆਪਣੇ ਮੰਤਰੀ ਨੂੰ, ਆਪਣੇ ਸੰਤਰੀ ਨੂੰ, ਆਪਣੇ ਅਹਿਲਕਾਰ ਨੂੰ ਤਖ਼ਤ ਨਹੀਂ ਦੇਣਾ। ਰਾਜੇ ਦਾ ਯਤਨ ਹੁੰਦਾ ਹੈ ਕਿ ਮੈਂ ਆਪਣੇ ਜਿਉਂਦੇ ਜੀ ਆਪਣੇ ਮਰਨ ਤੋਂ ਬਾਅਦ ਵੀ ਕੇਵਲ ਆਪਣੇ ਪੁੱਤਰ ਨੂੰ ਆਪਣੇ ਤਖ਼ਤ ਤੱਕ ਕਾਇਮ ਕਰ ਸਕਾਂ। ਪਹਿਲੀ ਗੱਲ, ਬਾਦਸ਼ਾਹ ਜਿਉਂਦੇ ਜੀ ਤਖ਼ਤ ਨਹੀਂ ਦਿੰਦਾ, ਤੇ ਜਦੋਂ ਬਾਦਸ਼ਾਹ ਦੀ ਮੌਤ ਹੁੰਦੀ ਹੈ ਤੇ ਕੁਦਰਤੀ ਤੌਰ ਤੇ ਉਹਦੇ ਪੁੱਤਰ ਨੂੰ ਉਹਦੇ ਸਿੰਘਾਸਨ ਤੇ ਬਿਠਾਇਆ ਜਾਂਦਾ, ਨੌਕਰ ਨੂੰ ਨਹੀਂ। ਪੁੱਤਰ ਸਿੰਘਾਸਨ ਤੇ ਆ ਕੇ ਬੈਠਾ, ਉਹਨੇ ਕਾਜ਼ੀ ਤੇ ਮੁੱਲਾ ਇਕੱਠੇ ਕੀਤੇ। ਪ੍ਰਾਪਤ ਬਾਦਸ਼ਾਹ ਦੀ ਜਿਹੜੇ ਪੁਸ਼ਟ ਦਰ ਪੁਸ਼ਟ ਗੱਡੀਆਂ ਚੱਲਦੀਆਂ ਸਨ, ਉਹਨਾਂ ਦੀ ਇਹ ਰੀਤ ਸੀ। ਪਿਓ ਦੀ ਅਜੇ ਮੌਤ ਹੋਈ, ਜਨਾਜ਼ਾ ਨਹੀਂ ਉੱਠਿਆ। ਕਾਜ਼ੀ ਮੁੱਲਾ ਇਕੱਠੇ ਹੋ ਗਏ, ਉਹਨਾਂ ਨੇ ਬਾਦਸ਼ਾਹ ਦੇ ਪੁੱਤਰ ਦੇ ਨਾਂ ਤੇ ਖੁਤਬਾ ਪੜ੍ਹ ਦਿੱਤਾ। ਧਾਰਮਿਕ ਤੌਰ ਤੇ ਉਹਨੂੰ ਸਵੀਕਾਰ ਕਰ ਲਿਆ ਕਿ ਬਾਦਸ਼ਾਹ ਦੀ ਮੌਤ ਤੋਂ ਬਾਅਦ, ਅੱਜ ਤੋਂ ਬਾਅਦ ਮੁਲਕ ਦਾ ਬਾਦਸ਼ਾਹ ਇਹ ਬਾਦਸ਼ਾਹ ਦਾ ਪੁੱਤਰ ਹੋਵੇਗਾ। ਉਸ ਪੁੱਤਰ ਨੇ ਕੀ ਕੰਮ ਕੀਤਾ? ਜਦੋਂ ਉਹਦੇ ਨਾਂ ਦਾ ਖੁਤਬਾ ਪੜਿਆ ਗਿਆ, ਉਹਨੇ ਆਪਣੇ ਹੱਥ ਵਿੱਚ ਮੋਹਰ ਪਕੜੀ। ਉਸ ਮੋਹਰ ਦੇ ਉੱਤੇ ਅੱਖਰ ਸਨ ਉਸ ਲੜਕੇ ਦੇ ਬਾਪ ਦੇ, ਉਹਦੇ ਬਾਪੂ ਦੇ। ਉਹਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ, ਕਹਿਣ ਲੱਗਾ, ਅੱਜ ਤੋਂ ਬਾਅਦ ਜਿਸ ਥਾਂ ਤੇ ਮੇਰੇ ਬਾਪ ਦੇ ਨਾਮ ਦੀ ਮੋਹਰ ਲੱਗਦੀ ਸੀ, ਅੱਜ ਤੋਂ ਬਾਅਦ ਮੇਰੇ ਬਾਪ ਦੇ ਨਾਮ ਨੂੰ ਮਿਟਾ ਦਿੱਤਾ ਜਾਏ, ਮੋਹਰ ਉੱਤੇ ਮੇਰਾ ਨਾਮ ਲਿਖਿਆ ਜਾਏ। ਪੁੱਤਰ ਨੇ ਆਪਣੇ ਬਾਪ ਦੇ ਨਾਮ ਨੂੰ ਮੋਹਰ ਉੱਤੋਂ ਮਿਟਾ ਦਿੱਤਾ। ਧਿਆਨ ਦਿਆ ਜੇ ਕਿ ਗੁਰੂ ਅੰਗਦ ਸਾਹਿਬ ਨੇ ਕੀ ਖੇਡ ਕਰਤੀ, ਗੁਰੂ ਨਾਨਕ ਸਾਹਿਬ ਨੇ ਕਿਹੋ ਜੀ ਇਹ ਨਿਰਾਲੀ ਖੇਡ ਰਚੀ। ਪੁੱਤਰ ਨੇ ਆਪਣੇ ਬਾਪ ਦਾ ਨਾਮ ਮੋਹਰ ਤੋਂ ਮਿਟਾ ਦਿੱਤਾ। ਪਰਤ ਕੇ ਕੀ ਹੋਇਆ? ਪੁੱਤਰ ਨੇ ਜਿਸ ਟਕਸਾਲ ਵਿੱਚ ਸਿੱਕੇ ਘੜੇ ਜਾਂਦੇ ਸਨ, ਜਿਸ ਮੁਲਕ ਦਾ ਕਾਰੋਬਾਰ ਚਲਾਉਣ ਲਈ ਕਰੰਸੀ ਹੁੰਦੀ ਸੀ, ਉਹਨੇ ਕਹਿ ਦੇਣਾ, ਅੱਜ ਤੋਂ ਬਾਅਦ ਸਿੱਕੇ ਉੱਤੋਂ ਵੀ ਮੇਰੇ ਬਾਪ ਦਾ ਨਾਮ ਮਿਟਾ ਦਿੱਤਾ ਜਾਏ, ਕਿਉਂਕਿ ਬਾਪ ਦੀ ਮੌਤ ਹੋ ਗਈ, ਅੱਜ ਤੋਂ ਬਾਅਦ ਸਿੱਕਾ ਵੀ ਮੇਰੇ ਨਾਮ ਦਾ ਚੱਲੇਗਾ। ਮੋਹਰ ਤੋਂ ਪਿਤਾ ਦਾ ਨਾਮ ਮਿਟਾ ਦਿੱਤਾ, ਸਿੱਕਿਆਂ ਉੱਤੋਂ ਪਿਤਾ ਦਾ ਨਾਮ ਮਿਟਾ ਦਿੱਤਾ, ਤੇ ਬਾਪ ਦੀ ਅਜੇ ਅਰਥੀ ਉੱਚੀ ਤੇ ਅੰਬਿਆ ਸਾਰ ਪਿਤਾ ਦੇ ਸਿੰਘਾਸਨ ਤੇ ਆ ਕੇ ਉਹ ਬੈਠ ਗਿਆ। ਪਰ ਭਾਈ ਸਾਹਿਬ, ਕਿੰਨ ਦੁਨੀਆਂ ਦੇ ਲੋਕੋ, ਕਰਤਾਰਪੁਰ ਇੱਕ ਅਚਰਜ ਖੇਡ ਵਾਪਰੀ ਹੈ, ਇੱਥੇ ਉਲਟੀ ਗੰਗਾ ਵਹਿ ਗਈ। ਕਿਉਂ? ਨਾ ਤਾਂ ਭਾਈ ਲਹਿਣਾ ਜੀ ਦਾ ਗੁਰੂ ਨਾਨਕ ਸਾਹਿਬ ਨਾਲ ਕੋਈ ਖੂਨ ਦਾ ਰਿਸ਼ਤਾ ਹੈ, ਤੇ ਨਾ ਬਾਬਾ ਲਹਿਣਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਿੰਦੀ ਪੁੱਤਰ। ਬਾਬਾ ਲਹਿਣਾ ਜੀ ਖਡੂਰ ਸਾਹਿਬ ਦੀ ਧਰਤੀ ਤੋਂ ਆਏ ਨੇ, ਤੇ ਗੁਰੂ ਨਾਨਕ ਸਾਹਿਬ ਦੇ ਦੋ ਪੁੱਤਰ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਕਰਤਾਰਪੁਰ ਉਸ ਵੇਲੇ ਮੌਜੂਦ ਨਹੀਂ, ਪੁੱਤਰਾਂ ਨੂੰ ਤਖ਼ਤ ਨਹੀਂ। ਗੁਰੂ ਨਾਨਕ ਸਾਹਿਬ ਦੇ ਘਰ ਪਾਤਸ਼ਾਹੀ ਦੀ ਖੇਡ ਦੁਨੀਆਂ ਦੇ ਬਾਦਸ਼ਾਹ ਤੋਂ ਨਿਰਾਲੀ ਹੈ। ਦੋਨੋਂ ਪੁੱਤਰ ਸਾਹਮਣੇ ਮੌਜੂਦ ਨਹੀਂ, ਪਰ ਭਰੇ ਕੋਈ ਇਕੱਠ ਵਿੱਚ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਮੇਰੇ ਰੂਹਾਨੀਅਤ ਦੇ ਰਾਜ ਦਾ, ਮੇਰੇ ਅੰਦਰ ਦੇ ਤਖ਼ਤ ਦਾ ਮਾਲਕ ਬਾਬਾ ਲਹਿਣਾ ਜੀ ਬਣ। ਪੁੱਤਰ ਨੇ ਸੇਵਕ ਨੂੰ ਇੱਕ ਤਖ਼ਤ ਦੇ ਦਿੱਤਾ ਤੇ ਨਾਲ ਫਿਰ ਉੱਥੇ ਇੱਕ ਬੱਚੀ ਕਿਹਾ। ਇਹ ਮੈਂ ਜਿਹੜੀ ਬੇਨਤੀ ਕਰ ਰਿਹਾ, ਭਾਈ ਗੁਰਦਾਸ ਦੀਆਂ ਕੁਛ ਅੱਜ ਵਾਰਾਂ ਸਾਂਝੀਆਂ ਕਰਨੀਆਂ ਨੇ ਇਸ ਪੌੜੀ ਦੇ ਅਰਥ ਕਰਨ ਲਈ। ਪਰ ਇਤਿਹਾਸਕਾਰ ਇੱਕ ਸ਼ਬਦ ਕਹਿੰਦੇ ਨੇ, ਮਹਿਮਾ ਪ੍ਰਕਾਸ਼ ਵਿੱਚ ਵੀ ਬਚਨ ਕਈ ਹਜ਼ੂਰ ਨੇ ਕਿਹਾ, ਕਹਿਣ ਲੱਗੇ, ਅੱਬ ਤੂੰ ਮੇਰੇ ਅੰਗਦ ਤੇ ਭਇਆ। ਮਾਂ ਬਾਪ ਨੇ ਲਹਿਣਾ ਨਾਮ ਰੱਖਿਆ ਸੀ, ਪਰ ਅੰਗਦ ਨਾਮ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ। ਅੰਗਦ ਦਾ ਅਖਰੀ ਅਰਥ ਹੁੰਦਾ ਜਿਹੜਾ ਹਮੇਸ਼ਾ ਅੰਗ ਸੰਗ ਰਹੇ। ਅੰਗਦ ਦਾ ਅਰਥ ਜਿਹਨੂੰ ਆਪਣੇ ਸਰੀਰ ਦਾ ਅੰਗ ਬਣਾ ਲਿਆ। ਉੱਥੇ ਸ਼ਬਦ ਲਿਖੇ ਨੇ, ਕਹਿਣ ਲੱਗੇ ਕਿ ਅੱਬ ਤੂੰ ਮੇਰੇ ਅੰਗ ਤੇ ਭਇਆ। ਇਹਦਾ ਅਰਥ ਇਹ ਲਹਿਣਾ ਜੀ, ਤੁਸੀਂ ਮੇਰੇ ਅੰਗ ਬਣ ਗਏ ਹੋ। ਤੁਸੀਂ ਅੰਗਦ ਹੋ ਨਾਨਕ ਗੁਰੂ ਦਾ, ਅੰਗ ਹੈ ਬਾਬਾ ਲਹਿਣਾ, ਅਬ ਤੂੰ ਮੇਰੇ ਅੰਗ ਤੇ ਬਹਿਆ, ਤੁਮਨੇ ਲੈਣਾ ਹਮਨੇ ਦਿਆ, ਤੁਸੀਂ ਲੈਣਾ ਸੀ ਅਸੀਂ ਤੁਹਾਨੂੰ ਦੇ ਦਿੱਤਾ। ਉੱਥੇ ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬਾਬਾ ਲਹਿਣਾ ਸਾਹਿਬ ਜੀ ਗਏ ਨੇ, ਇਤਿਹਾਸਕਾਰਾਂ ਨੇ ਤਕਰੀਬਨ 12-13 ਸਾਖੀਆਂ ਨੇ ਜਿਹੜੀਆਂ ਬਾਬਾ ਲਹਿਣਾ ਜੀ ਦੇ ਜੀਵਨ ਨਾਲ ਸੰਬੰਧਿਤ, ਤੇ ਉਹਨਾਂ ਸਾਖੀਆਂ ਵਿੱਚੋਂ ਸ਼ਰਧਾ, ਹੁਕਮ, ਗੁਰੂ ਦੇ ਭਰੋਸਾ, ਗੁਰੂ ਦੇ ਬਚਨਾਂ ਨੂੰ ਕਮਾਉਣ ਦੀ ਗੱਲ ਬਾਬਾ ਲਹਿਣਾ ਜੀ ਦੇ ਜੀਵਨ ਤੋਂ ਮਿਲਦੀ। ਕਿਵੇਂ ਆਪਣਾ ਅੰਗ ਬਣਾਇਆ ਤੇ ਕਿਵੇਂ ਉਹਨਾਂ ਨੂੰ ਆਪਣੇ ਜਿਉਂਦੇ ਜੀ ਆਪਣੇ ਤਖ਼ਤ ਤੇ ਬਿਠਾ ਕੇ ਕਹਿ ਦਿੱਤਾ, ਇਸ ਤਖ਼ਤ ਤੇ ਮੇਰੇ ਪੁੱਤਰ ਨਹੀਂ, ਇਸ ਤਖ਼ਤ ਦਾ ਮਾਲਕ ਕੇਵਲ ਭਾਈ ਲਹਿਣਾ ਜੀ ਬਣੇਗਾ। ਜਿਸ ਦਿਨ ਬਾਬਾ ਲਹਿਣਾ ਜੀ ਪਰਤ ਕੇ ਫਿਰ ਖਦੂਰ ਤੋਂ ਕਰਤਾਰਪੁਰ ਆਏ ਨੇ, ਦਰਸ਼ਨ ਕੀਤੇ ਸਨ, ਕੁਝ ਦਿਨ ਵਾਪਸ ਖਦੂਰ ਚਲੇ ਗਏ। ਅੱਜ ਜਦੋਂ ਬਾਬਾ ਲਹਿਣਾ ਜੀ ਖਦੂਰ ਸਾਹਿਬ ਤੋਂ ਆਏ ਤੇ ਇਤਿਹਾਸਕਾਰ ਕਹਿੰਦੇ ਨੇ ਦੋ ਚੀਜ਼ਾਂ ਲੈ ਕੇ ਆਏ ਸਨ, ਇੱਕ ਚਟਾਈ ਲੈ ਕੇ ਆਏ ਸਨ ਤੇ ਇੱਕ ਬਾਬਾ ਲਹਿਣਾ ਸਾਹਿਬ ਜੀ ਲੂਣ ਦੀ ਸਿਲ ਚੁੱਕ ਕੇ ਲਿਆਏ ਸਨ, ਕਿ ਲੂਣ ਦਾ ਇੱਕ ਚੱਟਾ ਲਿਆਂਦਾ ਤੇ ਇੱਕ ਚਟਾਈ ਲੈ ਕੇ ਆਏ। ਜਦੋਂ ਕਰਤਾਰਪੁਰ ਸਾਹਿਬ ਪਹੁੰਚੇ ਤੇ ਘਰ ਪਹੁੰਚਦਿਆਂ ਪੁੱਛਿਆ ਮਾਤਾ ਸੁਲੱਖਣੀ ਜੀ ਨੂੰ ਕਿ ਸਾਹਿਬ ਕਿੱਥੇ ਨੇ, ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਕਿੱਥੇ ਨੇ, ਤੇ ਮਾਤਾ ਸੁਲੱਖਣੀ ਜੀ ਨੇ ਸ਼ਬਦ ਕਹਿ ਸਨ ਕਿ ਖੇਤਾਂ ਵਿੱਚ ਕਿਰਤ ਪੈ ਕਰਦੇ ਨੇ। ਬਾਬਾ ਲਹਿਣਾ ਸਾਹਿਬ ਜੀ ਨੇ ਉਹ ਲੂਣ ਵਾਲਾ ਚੱਟਾ, ਉਹ ਚਟਾਈ ਘਰ ਧਰਮਸ਼ਾਲਾ ਵਿੱਚ ਰੱਖ ਦਿੱਤੀ ਤੇ ਆਪ ਚਿੱਟੇ ਕੱਪੜੇ, ਚਮਕਦੇ ਕੱਪੜੇ ਪਾਏ ਤੇ ਖੇਤਾਂ ਵੱਲ ਨੂੰ ਚਲੇ ਗਏ। ਭਾਦੋਂ ਦੇ ਦਿਨ ਸਨ, ਧੰਨ ਗੁਰੂ ਨਾਨਕ ਸਾਹਿਬ ਜੀ ਖੇਤ ਵਿੱਚੋਂ ਝੋਨੇ ਦੇ ਵਿੱਚੋਂ ਨਦੀਨ ਪੈ ਕੱਢਦੇ, ਘਾਹ ਬੂਟ ਜੋ ਖੇਤ ਵਿੱਚ ਉੱਗਿਆ ਉਹਨੂੰ ਆਪ ਕੱਟ ਕੇ ਬਾਹਰ ਪੈ ਰੱਖਦੇ ਨੇ। ਬਾਬਾ ਲਹਿਣਾ ਸਾਹਿਬ ਜੀ ਨੇ ਇਹ ਨਹੀਂ ਦੇਖਿਆ ਮੇਰੇ ਕੱਪੜੇ ਚਿੱਟੇ ਨੇ, ਇਹ ਨਹੀਂ ਦੇਖਿਆ ਮੇਰੀ ਪੁਸ਼ਾਕ ਬੜੀ ਕੀਮਤੀ ਹੈ। ਆਪਣੇ ਮੁਰਸ਼ਦ ਨੂੰ ਦੇਖ ਕੇ ਪਾਣੀ ਵਿੱਚ ਖਲੋਤਿਆਂ ਬਾਬਾ ਲਹਿਣਾ ਸਾਹਿਬ ਜੀ ਸਿਰਫ ਗੁਰੂ ਨਾਨਕ ਦੇ ਚਰਨ ਦੇਖਦੇ ਨੇ, ਨਾ ਕਿ ਪਾਣੀ, ਨਾ ਕਿ ਗਰਮੀ ਜਾਂ ਸਰਦੀ। ਹਜ਼ੂਰ ਦੇ ਸਾਹਮਣੇ ਪਾਣੀ ਵੀ ਚਲੇ ਗਏ, ਜਾ ਕੇ ਚਰਨਾਂ ਵੀ ਚੁੱਕੇ ਨੇ ਤੇ ਉੱਥੇ ਖਲੋ ਕੇ ਬਾਬਾ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਝੁਕਣ ਤੋਂ ਬਾਅਦ ਖੇਤ ਵਿੱਚ ਕੰਮ ਕਰਨ ਲੱਗ ਪਏ। ਅੱਜ ਟੀਚਰਾਂ ਬਾਬਾ ਲਹਿਣਾ ਜੀ ਖੱਟੀ ਤੇ ਬੈਠੇ ਸਨ ਤੇ ਅੱਜ ਰਾਏ ਬਲਵੰਤ ਜੀ ਕਹਿੰਦੇ ਨੇ ਕਿ ਅੱਗੇ ਤਾਂ ਦੁਨਿਆਵੀ ਹੱਟੀ ਸੀ ਜਿੱਥੇ ਦੁਨੀਆਂ ਦਾ ਸੌਦਾ ਵੇਚਦੇ ਸਨ, ਅੱਜ ਉਸ ਹੱਟੀ ਤੇ ਬਹਿ ਗਏ ਨੇ ਜਿੱਥੇ ਨਾਮ ਦੀਆਂ ਦਾਸਾਂ ਪੈਵਾਂਦੇ। ਹੁਣ ਹੱਟੀ ਤੇ ਬਹਿਣ ਵਾਲਾ ਸੱਜਣ ਸਾਰੀ ਜ਼ਿੰਦਗੀ ਜਿਹਨੇ ਹੱਟੀ ਤੇ ਬਤੀਤ ਕੀਤੀ ਉਹਨੂੰ ਕੀ ਪਤਾ ਕਿ ਕਿਵੇਂ ਇਸ ਝੋਨੇ ਵਿੱਚੋਂ ਨਦੀਨ ਘਾਹ ਕਿਹੜਾ ਤੇ ਝੋਨਾ ਕਿਹੜਾ ਹੈ। ਉਹਨਾਂ ਨੇ ਘਾਹ ਦੀ ਥਾਂ ਤੇ ਝੋਨਾ ਵੀ ਕੱਟਣਾ ਸ਼ੁਰੂ ਕਰ ਦਿੱਤਾ। ਜਦੋਂ ਕੁਝ ਕੁ ਬੂਟੇ ਪੱਤੇ ਤੇ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਨੇ ਆਵਾਜ਼ ਦਿੱਤੀ, ਪੁਰਖਾ ਤੂੰ ਆਇਆ ਹੈ, ਸ਼ਬਦ ਕੈਸੇ ਪਾਪੂਤ ਨੇ, ਪੁਰਖਾ ਤੂੰ ਆਇਆ ਹੈ, ਅਸਾਂ ਨੇ ਤੈਨੂੰ ਬੂਟੇ ਪੱਟਣ ਵਾਸਤੇ ਨਹੀਂ ਸੱਦਿਆ, ਤੂੰ ਤਾਂ ਪੱਟਿਆ ਹੋਇਆ ਨੂੰ ਲਾਏਗਾ, ਪੱਟਣ ਵਾਸਤੇ ਨਹੀਂ ਪੁਰਖਾ ਤੂੰ ਲਾਉਣ ਵਾਸਤੇ ਆਇਆ ਹੈ, ਤੂੰ ਪੱਟਣ ਲਈ ਨਹੀਂ, ਰਹਿਣ ਤੇ ਤੂੰ ਪੱਟਣਾ ਤੂੰ ਲਾਣੀ ਸ਼ੁਰੂ ਕਰ। ਬਾਬਾ ਲਹਿਣਾ ਸਾਹਿਬ ਜੀ ਨੂੰ ਬਾਹਰ ਲੈ ਆਉਂਦਾ। ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪੰਡ ਬੰਨੀ ਸੀ ਘਾਹ ਦੀ, ਕਿਉਂਕਿ ਇਤਿਹਾਸ ਵੱਲ ਜ਼ਰੂਰ ਸਾਨੂੰ ਨਜ਼ਰ ਲਿਜਾਣੀ ਪਏਗੀ। ਇਸ ਵਾਰ ਦੇ ਅਰਥ ਕਰਦੇ ਹਾਂ ਵਾਰ ਵਾਰ ਇਤਿਹਾਸਕ ਪੱਖ ਆਉਣਗੇ। ਜਦੋਂ ਬਾਹਰ ਆਏ ਤੇ ਨਦੀਨ ਦੀ ਪੰਡ ਬੰਨੀ, ਘਾਹ ਦੀ ਪੰਡ ਬੰਨੀ, ਉਹਦੇ ਵਿੱਚੋਂ ਪਾਣੀ ਚੋਈ ਪਿਆ, ਨਾਲ ਸ਼ਬਦ ਕੀਤਾ ਪੁਰਖਾ ਲੈਣੇ ਆ ਆ ਘਾਹ ਦੀ ਪੰਡ ਲੈ ਜਾ, ਆਪਾਂ ਘਰ ਚਲੀਏ, ਜਾ ਕੇ ਪਸ਼ੂਆਂ ਨੂੰ ਘਾਹ ਸਾਫ਼ ਕਰਕੇ ਧੋ ਕੇ ਪਾਣੀ ਵਿੱਚ ਪਾਵਾਂਗੇ। ਬਾਬੇ ਲਹਿਣਾ ਜੀ ਨੇ ਸੱਤ ਬਚਨ ਕਰਕੇ ਆਪਣੇ ਸਿਰ ਦੇ ਉੱਤੇ ਘਾਹ ਦੀ ਪੰਡ ਚੁੱਕ ਲਈ। ਇਉਂ ਕਹਿ ਲਵੋ ਕਿ ਅੱਜ ਹੁਕਮੀ ਬੰਦੇ ਨੇ ਪਹਿਲਾ ਹੁਕਮ ਗੁਰੂ ਨਾਨਕ ਸਾਹਿਬ ਦਾ ਮੰਨਿਆ ਤੇ ਆਪਣੇ ਸਿਰ ਦੇ ਉੱਤੇ ਘਾਹ ਦੀ ਪੰਡ ਚੁੱਕੀ, ਨਾਲ ਨਾਲ ਗੁਰੂ ਨਾਨਕ ਸਾਹਿਬ ਤੁਰੇ ਜਾਂਦੇ ਨੇ, ਨਾਲ ਬਾਬਾ ਲਹਿਣਾ ਜੀ ਤੁਰੇ ਜਾਂਦੇ ਨੇ, ਘਾਹ ਦੇ ਵਿੱਚੋਂ ਪਾਣੀ ਦੇ ਟੁਪਕੇ ਜਿਹੜੇ ਡਿੱਗਦੇ ਨੇ, ਬਾਬਾ ਲਹਿਣਾ ਸਾਹਿਬ ਜੀ ਦੀ ਚਿੱਟੀ ਪੁਸ਼ਾਕ ਜਿਹੜੀ ਹੈ ਉਹ ਮੈਲੇ ਪਾਣੀ ਦੇ ਨਾਲ ਭਿੱਜ ਗਈ। असल विच एक तादी पांड नहीं, मेरे गुरु नानक साहब वो पांडे नाल चकानी जांदे ने, पर सात साल नाल रह के वो पांड चक के चका के अभ्यास कराना चाहते ने, ये पांड चुकने के लिए। बाबा लहना साहब ने पांड चुकी, गुरु नानक साहब कृपालू जी नाल नाल ने घर गए, पांड रख दिती। जब पांड पति ते इन्नी देर नू माता सुलखनी जी बाहर आ गए, देखिया बाबा लहना साहब जी दे मोटे तो लैके सारे ते सारे कपड़े जिहड़े ने ओह मैले पानी नाल भिज्जे पए, चिक्कड़ दियां बूंदा उत्ते डिगियां ने। ते माता जी ने बाहर निकलदियां यही शब्द कहे, दातार जीओ ये तां अज अजे आया ते इन्ने चिट्टे बस्त्र पाए, इहदे सिर ते पग तुसीं रखा दित्ती, देखो इहदे सारे कपड़े चिक्कड़ नाल भिज गए। हजूर माता सुलखनी जी शब्द वरते सन, जां तां शब्द वरते सन चौणी, जां कहिंदे हुंदे सन परमेश्वर की है। अक्सर माता सुलखनी जी ये शब्द वरतने, परमेश्वर की है। जदों कहा कि इहदे पंड चकाए सारे कपड़े भरे गए, किसी होर नूं चका देंदे, गंभीरता विच आ के कहा परमेश्वर की है, पंड तां तैयार सी पर लैणे तों बिना पंड किसे चुक नहीं सकदे। इस पंड नूं लैणे तों बिना कोई नहीं चुक सकदा। दूजी गल रही कि इहदे तन दे उत्ते चिक्कर दे छटे नहीं, इहदे तन ते पैर ते तुप के असल विच केसर दे छटे। इहदे नेड़े आ के चिक्कर भी केसर बन जाएगा। असल विच पहले दिन एक इशारा सी ते बाबा नानक साहिब ने केसर दी तुलना भगती नाल कीती है। जदों असीं हजूर दा बेसन बचन करने केसर कुसुम मिर्गमय हरना सर्व शरीरी चरना चंदन भगता जोत अनेकी सरब है करमल करनी, परमेश्वर की है। पंड चुकन वाला होर कोई नहीं, लैना ही पंड चुकेगा, नाले ही इसे नेड़े का चिक्कड़ भी केसर बन जाता है। ते केसर दे चिट्टे उधर दो बचन कहे, ते अज जदों हजूर ने मेहर करके बाबा लहना जी नूं तन गुरु अंगद साहिब बना दिता, ते जिहड़ी मैं बेनती करना पिया, एक निराली खेड वापरी है। दुनियादार बादशाह अपने तख्त नूं केवल अपने परिवार तक सीमित रहन दिंदा है, पुत्र नूं तख्त मिले ते दुनियादार बादशाह अपने बाप की अर्थी उठन तो पहला मोहरां उत्तों बाप का नाम का दिंदा है, सिक्के टकसाल विच अपने नाम दे चलांदा है, परत के जदों किते बोल वाला हुंदा है दरबार विच केवल अपनी गल करदा है। पर देखो गुरु नानक साहिब ने अपनी हयाती विच अपने जिउंदे जी अपने तख्त का मालिक बाबा लहना जी नूं बनाया ते पुत्र नहीं। ते अज गुरु अंगद साहब जदों तख्त के मालिक बने, संगत ने मत्था टेकिया, ते गुरु अंगद साहब ने यह नहीं कहा कि अज तो बाद गुरु नानक साहब का नाम किसे नहीं लेना। जदों अपनी रचना तो बाणी उच्चारण कर लगे, किते भी कह लेना शब्द नहीं वरत्या, नानक शब्द वरत्या, कह लगे भावे गद्दी सानू दित्ती है पर सिक्का तां बापू नानक दे नाम दा ही चले, सिक्का अपने नाम दा नहीं, सिक्का गुरु नानक साहब दे नाम दा। दो ही एक अकाल दी रहेगी, टकसाल साध संगत रहेगी, इहदे विच ओही मर्यादा लागू रखांगे जो गुरु नानक साहब ने कीती। इत्थे फिर भाई गुरदास होणा ने गुरगद्दी नूं वेख के अपनी रचना तो एक पौड़ी उचारण कीती। भाई गुरदास दे बचन ने कहन लगे, दुनियावा बादशाह होए दे मरै पुत्तै पातशाही। कोई दुनियावी बादशाह होवे प्यारे जिउंदियां तख्त नहीं छड़दा, मर के भी कहिंदा मेरा पुत्र ही तख्त ते बैठे। ते गुरु नानक साहिब गद्दी देण तो कुछ समा बाद भी अपने शरीर विच रहे, ए नहीं कि जिस दिन गद्दी दित्ती मत्था टेकिया उस दिन ही शरीर नूं संकोच लिया, बिल्कुल नहीं। गद्दी देण तो बाद भी करतारपुर टिके रहे। बस एक गल ते सी पुरखा, तुसी हुण खडूर चले जाओ, जो चिका दित्ती दुनियावा पातशाह होए दे मरा पुत्तै पातशाही। दो फेरा अपनी बाप की अजे अर्थी घर पई हुंदी है, ते पुत्र कहिंदा अज तो बाद मेरे नाम की दोई चले। पर इत्थे राय बलवंत जी कह रहे हैं ਕਿ ਗੁਰੂ ਨਾਨਕ ਸਾਹਿਬ ਦੀ ਦੋਈ ਦੀ ਬਰਕਤ ਨਾਲ ਬਾਬਾ ਲਹਿਣਾ ਸਾਹਿਬ ਜੀ ਦੀ ਚਾਰ ਚੁਫੇਰੇ ਧੁੰਮ ਪੈ ਗਈ। ਦੋਈ ਗੁਰੂ ਨਾਨਕ ਸਾਹਿਬ ਦੀ ਹੈ, ਖੱਤੀ ਗੁਰੂ ਨਾਨਕ ਸਾਹਿਬ ਦੀ ਹੈ। ਦੁਨਿਆਵਾ ਪਾਤਸ਼ਾਹ ਹੋਏ ਦੇ ਮਰੇ ਪੁੱਤਰ ਪਾਤਸ਼ਾਹੀ, ਦੋਈ ਫੇਰ ਆਪਣੀ ਹੁਕਮੀ ਬੰਦੇ ਸਭ ਸਿਪਾਹੀ। ਫਿਰ ਕਹਿੰਦੇ ਨੇ ਕੁਤਬਾ ਜਾਏ ਪੜ੍ਹਾਉਣ ਦਾ, ਕਾਜੀ ਮੁੱਲਾ ਕਰੇ ਉਹ ਗਾਹੀ, ਟਕਸਾਲਾ ਸਿੱਕਾ ਪਵੇ ਹੁਕਮੇ ਵਿੱਚ ਸਫੇਦੀ ਸਿਆਹੀ। ਤੇ ਰਾਏ ਬਲਵੰਡ ਸਾਹਿਬ ਜੀ ਦੀ ਗੱਲ ਦੀ ਵਿਆਖਿਆ ਕਰਦੇ ਨੇ ਭਾਈ ਗੁਰਦਾਸ ਜੀ, ਕਹਿਣ ਲੱਗੇ ਮਾਲ ਮੁਲਕ ਅਪਣਾਏ ਦਾ, ਤਖਤ ਬਦ ਤਖਤ ਚੜ ਬੇਪਰਵਾਹੀ, ਪਰ ਬਾ ਬਾਣੀ ਕਰ ਚਾਲ ਹੈ ਗੁਰਮੁਖ ਗਾਦੀ ਰਾਹ ਨਿਭਾਈ। ਬਾਬੇ ਨਾਨਕ ਦੇ ਘਰ ਦੀ ਇਹ ਮਰਿਆਦਾ ਹੈ, ਇੱਥੇ ਨਾਮ ਸਿਰਫ ਨਾਨਕ ਚੱਲੇਗਾ। ਚੇਤੇ ਰੱਖਿਓ ਛੇ ਗੁਰੂ ਸਾਹਿਬਾਨਾਂ ਦੇ ਬਚਨ ਨੇ। ਆਪਾਂ ਹਜ਼ਾਰਾਂ ਦੀ ਤਾਦਾਦ ਵਿੱਚ ਗੁਰੂ ਰਚਨਾ ਤੋਂ ਉਚਾਰਨ ਕੀਤੇ ਹੋਏ ਸ਼ਬਦ ਪੜ੍ਹਨੇ ਹਾਂ, ਪਰ ਗੁਰੂ ਕੇ ਸਿੱਖੋ 63 ਸ਼ਬਦ ਨੇ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਦੇ ਸ਼ਲੋਕ। 63 ਸ਼ਲੋਕਾਂ ਵਿੱਚ ਕਿਸੇ ਸ਼ਲੋਕ ਵਿੱਚ ਤੁਸੀਂ ਇਹ ਨਹੀਂ ਪੜੋਗੇ ਕਹਿ ਲੈਣਾ ਜਾਂ ਜਨ ਲੈਣਾ ਜਾਂ ਦਾਤ ਲੈਣਾ। ਨਾਨਕ ਸ਼ਬਦ ਤਾਂ ਪੜੋਗੇ। ਗੁਰੂ ਅਮਰਦਾਸ ਜੀ ਦੀ 17 ਰਾਗਾਂ ਵਿੱਚ ਬਾਣੀ ਹੈ, 17 ਰਾਗਾਂ ਵਿੱਚ ਸੈਂਕੜੇ ਸ਼ਬਦ ਪਾਉਣ ਦੇ ਬਾਵਜੂਦ ਕਿਤੇ ਵੀ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਹਿ ਅਮਰਦਾਸ, ਦਾਤ ਅਮਰਦਾਸ ਜਾਂ ਜਨ ਅਮਰਦਾਸ। ਗੁਰੂ ਰਾਮਦਾਸ ਜੀ ਦੀ 30 ਰਾਗਾਂ ਵਿੱਚ ਬਾਣੀ ਹੈ, ਪਰ 30 ਰਾਗਾਂ ਵਿੱਚ ਕਿਤੇ ਵੀ ਗੁਰੂ ਰਾਮਦਾਸ ਜੀ ਨੇ ਆਪਣੀ ਰਚਨਾ ਤੋਂ ਇਹ ਨਹੀਂ ਕਿਹਾ ਕਿ ਰਾਮਦਾਸ ਕਹਿ ਰਹੇ ਨੇ। ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਵਿੱਚ ਬਚਨ ਉਚਾਰਨ ਕੀਤੇ, ਪਰ ਕਿਤੇ ਕਿਰਪਾਲੂ ਜੀ ਨੇ ਆਪਣੇ ਨਾਮ ਦੀ ਵਰਤੋਂ ਨਹੀਂ ਕੀਤੀ। ਗੁਰੂ ਤੇਗ ਬਹਾਦਰ ਜੀ ਨੇ 15 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ, ਕਿਤੇ ਵੀ ਇਹ ਨਹੀਂ ਕਿਹਾ ਕਹੇ ਤੇਗ ਬਹਾਦਰ ਸੱਚ ਜਾਣਿਓ ਇਹ ਪਾਤਸ਼ਾਹਾਂ ਦਾ ਘਰ ਹੈ, ਬਾਦਸ਼ਾਹਾਂ ਦੇ ਘਰ ਵਿੱਚ ਪੁੱਤਰ ਦੇ ਬੈਠਣ ਦੀ ਦੇਰ ਹੈ, ਬਾਪ ਦਾ ਨਾਂ ਮਿਟ ਜਾਂਦਾ ਹੈ, ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੇਰੇ ਘਰ ਦੇ ਅੰਦਰ ਹਜ਼ਾਰਾਂ ਸ਼ਬਦ ਪੜ੍ਹੇ ਜਾਂਦੇ ਨੇ, ਪਰ ਹਰ ਸ਼ਬਦ ਦੀ ਸੰਪੂਰਨਤਾ ਸਮਾਪਤੀ ਨਾਨਕ ਪਾਤੇ ਹੁੰਦੀ ਏ, ਕਿਉਂਕਿ ਬਾਬੇ ਨਾਨਕ ਦੇ ਘਰ ਵਿੱਚ ਕੇਵਲ ਸਿੱਕਾ ਨਾਨਕ ਦੇ ਨਾਮ ਦਾ ਚੱਲਦਾ। ਗੁਰੂ ਅੰਗਦ ਸਾਹਿਬ ਨੇ ਕਿਤੇ ਵੀ ਆਪਣਾ ਨਾਮ ਨਹੀਂ, ਕੇਵਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦਾ ਸਿੱਕਾ ਚਲਾਇਆ। ਫਿਰ ਦੋਹੀ ਇੱਥੇ ਇੱਕੋ ਓਂਕਾਰ ਦੀ ਹੈ। ਮੇਰੀ ਇਸ ਬੇਨਤੀ ਨੂੰ ਥੋੜ੍ਹਾ ਜਿਹਾ ਦੇਖ ਕੇ ਸਮਝਿਓ, ਸਿੱਕਾ ਨਾਨਕ ਦੇ ਨਾਮ ਦਾ, ਤੇ ਕੋਈ ਵੀ ਗੁਰੂ ਸਾਹਿਬ ਬਚਨ ਆਰੰਭ ਕਰਨ ਤੇ ਪਹਿਲਾਂ ਸਭ ਤੋਂ ਇੱਕ ਉਹ ਓਂਕਾਰ ਉਚਾਰਨ ਕਰਨਗੇ। ਕਿਸੇ ਗੁਰੂ ਸਾਹਿਬਾਨ ਨੇ ਇੱਕ ਤੋਂ ਬਿਨਾਂ ਹੋਰ ਕੋਈ ਸ਼ਬਦ ਨਹੀਂ ਵਰਤਿਆ। ਕਹਿਣ ਲੱਗੇ ਦੋਹੀ ਉਸ ਇੱਕ ਓਂਕਾਰ ਦੀ ਰਹਿਗੀ ਜਿਹੜਾ ਇੱਕ ਓਂਕਾਰ ਗੁਰੂ ਨਾਨਕ ਸਾਹਿਬ ਕਹਿ ਕੇ ਗਏ। ਚੇਤੇ ਰੱਖੋ ਸਿੱਕਾ ਬਾਬੇ ਨਾਨਕ ਦੇ ਨਾਮ ਦਾ, ਦੋਹੀ ਇੱਕ ਓਂਕਾਰ ਦੀ ਟਕਸਾਲ ਇੱਥੇ ਸਾਧ ਸੰਗਤ ਰਹੇਗੀ। ਜਿਹਨੇ ਆਤਮਰਸ ਲੈਣਾ ਉਹਨੂੰ ਸਾਧ ਸੰਗਤ ਜ਼ਰੂਰ ਕਰਨੀ ਪਏ। ਬਾਬਾ ਲਹਿਣਾ ਸਾਹਿਬ ਉਹਨਾਂ ਸੰਬੰਧੀ ਭਾਈ ਗੁਰਦਾਸ ਕਹਿ ਰਹੇ ਨੇ ਬਾ ਬਾਣੀ ਕਰ ਚਾਲ ਹੈ ਗੁਰਮੁਖ ਗਾਦੀ ਰਾਹ ਨਿਭਾਹੀ, ਇੱਕ ਦੋਹੀ ਟਕਸਾਲ ਇੱਕ ਤੇ ਸ਼ਬਦ ਵਰਤਿਆ ਨਾਲ ਕਹਿਣ ਲੱਗੇ ਇੱਕ ਦੋਹੀ ਟਕਸਾਲ ਇੱਕ ਟਿੱਕਾ ਤਖਤ ਸੱਚਾ ਦਰਗਾਹੀ। ਧੰਨ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਕੇਵਲ ਇੱਕ ਦੋਈ ਇੱਕ ਸਿੱਕਾ ਤੇ ਇੱਕ ਹੀ ਟਕਸਾਲ ਹੈ। ਅੱਜ ਗੁਰੂ ਅੰਗਦ ਸਾਹਿਬ ਜਦੋਂ ਤਖਤ ਤੇ ਬਿਰਾਜਮਾਨ ਹੋਏ ਨੇ ਤੇ ਇਹਨਾਂ ਦੇ ਅੰਦਰ ਜੋਤ ਗੁਰੂ ਨਾਨਕ ਸਾਹਿਬ ਦੀ ਆ ਗਈ। ਕਈ ਵਾਰੀ ਅਸੀਂ ਇਹ ਸ਼ਬਦ ਵਰਤਦੇ ਹਾਂ ਵੀ ਕਿਵੇਂ ਇਹ ਜੋਤ ਅੱਗੇ ਜਾਂਦੀ ਰਹੀ, ਉਹ ਜੋਤ ਦੂਜੇ ਸਰੀਰ ਵਿੱਚ ਕਿਵੇਂ ਚਲੀ ਗਈ। ਇੱਕ ਬੇਨਤੀ ਕਰਾਂ, ਅੱਜ ਅਸੀਂ ਸਾਇੰਸ ਨੂੰ ਆਧਾਰ ਬਣਾ ਕੇ ਕਈ ਗੱਲਾਂ ਦੀ ਵਿਆਖਿਆ ਬਾਣੀ ਵਿੱਚੋਂ ਕਰਦੀ ਤੇ ਸਾਡਾ ਜ਼ੋਰ ਵੀ ਇਹ ਲੱਗਾ ਕਿ ਕਿਸੇ ਤਰੀਕੇ ਨਾਲ ਵੀ ਸਾਇੰਸ ਨੂੰ ਸਿੱਧ ਕੀਤਾ ਜਾਏ। ਮੈਂ ਬੇਨਤੀ ਕਰਾਂ ਗੁਰਮੁਖੋ, ਸਾਇੰਸ ਦੀਆਂ ਸਹੂਲਤਾਂ ਮੈਂ ਵੀ ਵਰਤਣਾ, ਤੁਸੀਂ ਵੀ ਵਰਤਦੇ ਹੋ, ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਵਰਤਦਾ। ਜਿੱਥੇ ਤੱਕ ਧਰਮ ਦੀ ਰੂਹਾਨੀਅਤ ਦੀ ਗੱਲ ਹੈ, ਹਰ ਗੱਲ ਨੂੰ ਸਾਇੰਸ ਦੀ ਕਸਵੱਟੀ ਤੇ ਨਹੀਂ ਤੁਸੀਂ ਸਿੱਧ ਕਰ ਸਕਦੇ, ਕਿਉਂਕਿ ਸਾਇੰਸ ਆਪਣੇ ਕੀਤੇ ਹੋਏ ਤਜਰਬੇ ਕੁਝ ਦਿਨਾਂ ਤੋਂ ਬਾਅਦ ਆਪ ਹੀ ਖੰਡਨ ਕਰ ਦਿੰਦੀ। ਤੇ ਕੀ ਜਿਹੜਾ ਬਾਬੇ ਨਾਨਕ ਨੇ ਨਾਮ ਦੀ ਰੂਹਾਨੀਅਤ ਦਾ ਰਾਜ ਚਲਾਇਆ, ਇਹਨੂੰ ਕਿਸੇ ਦੁਨਿਆਵੀ ਵਿਦਿਆ ਦੇ ਨਾਲ ਆਪਾਂ ਸਿੱਧ ਕਰਨ ਦਾ ਯਤਨ ਪੈ ਕਰਨੇ? ਜੇ ਮੰਨ ਲਿਆ ਜਾਏ ਸਾਰੇ ਸਿੱਧ ਕਰ ਵੀ ਦਈਏ ਤੇ ਕੀ ਸਾਰੇ ਲੋਕ ਇਸ ਚੀਜ਼ ਨੂੰ ਫਿਰ ਅਪਣਾ ਲੈਣ? ਨਹੀਂ, ਜਿੱਥੇ ਸ਼ਰਧਾ, ਜਿੱਥੇ ਭਾਵਨਾ, ਜਿੱਥੇ ਅਕੀਦਤ, ਜਿੱਥੇ ਅੰਦਰ ਦੀ ਰਹਿਮਤ ਚੱਲਣੀ ਹੈ, ਉੱਥੇ ਸੰਸਾਰ ਦੀਆਂ ਦਲੀਲਾਂ ਨਹੀਂ, ਬਾਬੇ ਲਹਿਣੇ ਨੂੰ ਕਰਤਾਰਪੁਰ ਕਿੱਕਰ ਤੇ ਚੜਿਆ ਹੋਇਆ ਇਹ ਸ਼ਬਦ ਪਰਤ ਕੇ ਕਹਿ ਗਏ। ਜਦੋਂ ਕਿੱਕਰ ਤੋਂ ਥੱਲੇ ਉਤਰੇ ਬਾਬਾ ਜੀ ਨੇ ਇਹ ਕਿਹਾ ਕਿ ਕਿੱਕਰ ਤੇ ਚੜ ਕੇ ਖਲੂ ਨਾ ਦਿਓ, ਮਠਿਆਈ ਡਿੱਗੇਗੀ। ਜਿਹੜੇ ਬੁੱਢੀ ਦੇ ਤਲ ਤੇ ਜਿੰਦੇ ਸਨ ਆਵਾਜ਼ ਆਈ, ਬਾਪੂ ਜੀ ਉਮਰ ਬਹੁਤ ਜ਼ਿਆਦਾ ਹੋ ਗਈ ਏ, ਕਿੱਕਰ ਨੂੰ ਸੂੜਾਂ ਲੱਗਦੀਆਂ ਨੇ, ਕਿੱਕਰ ਨੂੰ ਮਠਿਆਈ ਨਹੀਂ ਲੱਗਦੀ। ਤਰਕ ਕਹਿ ਰਿਹਾ ਸੀ, ਬੁੱਧੀ ਕਹਿ ਰਹੀ ਸੀ ਕਿੱਕਰ ਨੂੰ ਕਦੀ ਮਠਿਆਈ ਨਹੀਂ ਲੱਗੀ, ਤੇ ਜਦੋਂ ਇਸ਼ਾਰਾ ਕੀਤਾ ਲੈਣਿਆ ਕਿੱਕਰ ਨੂੰ ਮਠਿਆਈ ਲੱਗੇਗੀ, ਉੱਤੇ ਚੜ ਗਏ, ਆਏ ਨੇ ਥੱਲੇ ਉਤਰ ਕੇ ਤੇ ਪੁੱਛੇ ਉਹਨੇ ਨਾਲ ਦਿਆਂ ਨੇ ਕਿ ਭਾਈ ਲੈਣਾ ਜੀ ਕਿੱਕਰ ਨੂੰ ਮਠਿਆਈ ਲੱਗਦੀ ਹੈ? ਕਹਿਣ ਲੱਗੇ ਮੈਂ ਸਿਰਫ ਹੁਕਮ ਮੰਨਣ ਵਾਲਾ ਹੁਕਮੀ ਬੰਦਾ ਹਾਂ, ਮਠਿਆਈ ਲਾਣੀ ਨਾ ਲਾਣੀ ਤੇ ਬਾਬੇ ਨਾਨਕ ਦੀ ਆਪਣੀ ਖੇਡੇ, ਮੇਰਾ ਕੰਮ ਸਿਰਫ ਇਹਦੇ ਗੁਲਾਮ ਨੇ ਹੁਕਮ ਮੰਨਣਾ। ਪਿਆਰਿਓ ਜਿੱਥੇ ਹੁਕਮ ਮੰਨਣ ਦੀ ਗੱਲ ਹੈ ਉੱਥੇ ਆਪਣੀ ਤਰਕ ਦਲੀਲ ਗੁਰੂ ਨਾਨਕ ਸਾਹਿਬ ਦੀ ਜੋਤ ਧੰਨ ਗੁਰੂ ਅੰਗਦ ਸਾਹਿਬ ਦੇ ਅੰਦਰ ਪ੍ਰਵੇਸ਼ ਕਰ ਗਈ ਹੈ। ਕਿਵੇਂ ਇੱਕ ਜੋਤ ਦੂਜੇ ਵਿੱਚ ਪ੍ਰਵੇਸ਼ ਕਰ ਗਈ, ਇੱਕ ਪ੍ਰਸ਼ਨ ਹੈ, ਕਿਵੇਂ ਇੱਕ ਜੋਤ ਦੂਜੇ ਦੇ ਅੰਦਰ ਚਲੀ ਗਈ। ਮੈਂ ਦੋ ਕੁ ਉਦਾਹਰਨਾਂ ਇਤਿਹਾਸ ਵਿੱਚੋਂ ਦੇਣੀਆਂ ਚਾਹੁੰਦਾ। ਕੱਲੀ ਜੋਤ ਨਹੀਂ, ਸੱਚ ਜਾਣੋ ਇੱਥੇ ਉਮਰ ਵੀ ਇੱਕ ਜਿਹੜਾ ਉਹ ਦੂਜੇ ਨੂੰ ਦੇ ਸਕਦਾ ਹੈ। ਹਮਾਯੂ ਬਿਮਾਰ ਪਿਆ ਹੈ, ਇਹ ਇਤਿਹਾਸ ਹੈ। ਹਮਾਯੂ ਮਰਨ ਕਿਨਾਰੇ ਪਿਆ ਤੇ ਬਾਬਰ ਨੇ ਆਪਣੇ ਪੁੱਤਰ ਦੀ ਉਸ ਸੇਜਾ ਦੇ ਜਿਸ ਥਾਂ ਤੇ ਉਹ ਪਿਆ ਉਹਦੀ ਪਰਿਕਰਮਾ ਕਰਕੇ ਇਹ ਸੰਕਲਪ ਬਣਾਇਆ ਕਿ ਮੇਰੀ ਉਮਰ ਮੇਰੇ ਪੁੱਤਰ ਨੂੰ ਲੱਗ ਜਾਏ, ਬਾਬਰ ਦੀ ਮੌਤ ਹੋਈ ਤੇ ਹਮਾਯੂ ਬਿਲਕੁਲ ਤੰਦਰੁਸਤ ਹੋ ਗਿਆ। ਅਸੀਂ ਕਹਾਂਗੇ ਦੂਸਰੀ ਉਦਾਹਰਨ ਹੈ, ਸ਼ੇਰੇ ਪੰਜਾਬ ਬਿਮਾਰ ਹੋਇਆ ਹੈ। ਸਿਰਫ ਇਹ ਸਰੀਰ ਖੇਡ ਜੋਤ ਦੀ ਖੇਡ ਨੂੰ ਮਤ ਸਮਝਣਾ, ਮੈਂ ਇਹਦੇ ਨਾਲ ਤੁਲਨਾ ਦੇ ਰਿਹਾ, ਸਿਰਫ ਇੱਕ ਉਦਾਹਰਨ ਹੈ। ਹੁਣ ਸ਼ੇਰੇ ਪੰਜਾਬ ਬਿਮਾਰ ਹੈ, ਬਚਣ ਦੀ ਕੋਈ ਉਮੀਦ ਨਹੀਂ। ਡਾਕਟਰ ਗੰਡਾ ਸਿੰਘ ਹਿਸਟੋਰੀਅਨ ਹੋਏ ਨੇ, ਉਹਨਾਂ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਜੀਵਨ ਲਿਖੇ। ਸਰਦਾਰ ਨਿਹਾਲ ਸਿੰਘ ਨੇ ਜਦੋਂ ਦੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਬਿਮਾਰ ਹੈ, ਕੋਈ ਉਮੀਦ ਨਹੀਂ ਬਚੇ, ਮਨ ਵਿੱਚ ਆਇਆ ਕਿ ਖਾਲਸਾ ਰਾਜ ਦਾ ਸੂਰਜ ਚੜਿਆ ਹੈ, ਜੇ ਬੰਦਾ ਚਲਾ ਗਿਆ ਪਤਾ ਨਹੀਂ ਫਿਰ ਕਿ ਆਪੋ ਧਾਪੀ ਨਾ ਪੈ ਜਾਏ। ਉਹਨਾਂ ਨੇ ਸ਼ੇਰੇ ਪੰਜਾਬ ਦੇ ਕੋਲ ਖਲੋ ਕੇ ਇੱਕ ਅਰਦਾਸ ਕੀਤੀ ਮੰਜੇ ਕੋਲ, ਹੇ ਗੁਰੂ ਨਾਨਕ ਸਾਹਿਬ ਮੇਰੀ ਆਰਬਲਾ ਮੇਰੀ ਜ਼ਿੰਦਗੀ ਇਹਨਾਂ ਨੂੰ ਮਿਲ ਜਾਏ, ਇਹਦਾ ਸਮਾਂ ਮੈਨੂੰ ਦੇ ਦਿੱਤਾ ਜਾਏ। ਤਿੰਨ ਪਰਿਕਰਮਾ ਕਰਕੇ ਸਰਦਾਰ ਜੀ ਆਪਣੇ ਅਟਾਰੀ ਚਲੇ ਗਏ ਤੇ ਕੁਝ ਦਿਨਾਂ ਤੋਂ ਬਾਅਦ ਸ਼ੇਰੇ ਪੰਜਾਬ ਆਰੋਪ ਹੋ ਗਿਆ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਪਿਤਾ ਜੀ ਚਲਾਣਾ ਕਰ ਗਏ। ਡਾਕਟਰ ਗੰਡਾ ਸਿੰਘ ਹੋਣਾ ਨੇ ਇਹ ਖਾਸ ਕਰਕੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਦੇਖੋ ਜੋਤ ਵਿੱਚ ਜੋਤ ਕਿਵੇਂ ਚਲੀ ਗਈ, ਗੁਰੂ ਨਾਨਕ ਸਾਹਿਬ ਦੀ ਜੋਤ ਭਾਈ ਲਹਿਣਾ ਜੀ ਦੇ ਅੰਦਰ ਕਿਵੇਂ ਪ੍ਰਵੇਸ਼ ਕਰ ਗਈ। ਹੁਣ ਤਾਂ ਅਸੀਂ ਦੇਖਦੇ ਹਾਂ ਆਦਮੀ ਮੌਤ ਹੋਈ ਹੋਵੇ ਤੇ ਉਹਦੀਆਂ ਅੱਖਾਂ ਕੱਢ ਕੇ ਸੁਰੱਖਿਅਤ ਰੱਖੀਆਂ ਜਾਂਦੀਆਂ ਨੇ, ਤੇ ਜਿਸ ਬੰਦੇ ਦੀਆਂ ਅੱਖਾਂ ਸਾਂਭ ਕੇ ਰੱਖੀਆਂ ਨੇ, ਕੁਝ ਸਮੇਂ ਤੋਂ ਬਾਅਦ ਕਿਸੇ ਦੂਜੇ ਬੰਦੇ ਨੂੰ ਜ਼ਰੂਰਤ ਪਏ ਉਹਦੀ ਥਾਂ ਤੇ ਅੱਖਾਂ ਫਿੱਟ ਕਰ ਦਿੱਤੀਆਂ ਜਾਂਦੀਆਂ ਨੇ। ਅੱਖਾਂ ਕਿਸੇ ਦੀਆਂ ਨੇ ਤੇ ਦੇਖਦਾ ਕੋਈ ਪਿਆਰ, ਸਰੀਰ ਦਾ ਇੱਕ ਹਿੱਸਾ ਹੈ ਕਿਡਨੀ। ਭਾਵਾਂ ਠੀਕ ਹੈ ਕਿਸੇ ਨੂੰ ਫਿੱਟ ਬਹਿ ਨਾ ਬਹਿ, ਪਰ ਇਹ ਗੱਲ ਆਪਾਂ ਮੰਨਦੇ ਹਾਂ ਕਿ ਸੱਕੇ ਭਰਾ ਦੀ ਜੇ ਖੂਨ ਦਾ ਰਿਸ਼ਤਾ ਹੈ, ਖੂਨ ਮਿਲ ਰਿਹਾ ਹੈ, ਕਈ ਵਾਰੀ ਖੂਨ ਬਾਹਰੋਂ ਵੀ ਜੇ ਮਿਲ ਜਾਏ, ਇਸ ਦੀ ਕਿਡਨੀ ਕੱਢ ਕੇ ਦੂਜੇ ਦੇ ਵਿੱਚ ਫਿੱਟ ਕੀਤੀ ਜਾਂਦੀ ਹੈ ਤੇ ਉਹ ਕਿਡਨੀ ਦੂਜੇ ਸਰੀਰ ਵਿੱਚ ਆ ਕੇ ਵੀ ਉਸੇ ਤਰ੍ਹਾਂ ਕੰਮ ਕਰ ਰਹੀ ਹੈ। ਸਰੀਰ ਦੇ ਅੰਗ ਅੱਜ ਬਦਲੇ ਜਾ ਰਹੇ ਨੇ, ਨੇਤਰ ਬਦਲੇ ਜਾ ਰਹੇ ਨੇ, ਸਰੀਰ ਦੀਆਂ ਨਾੜਾਂ ਬਦਲੀਆਂ ਜਾ ਰਹੀਆਂ ਨੇ, ਕਿਡਨੀ ਬਦਲੀ ਜਾ ਰਹੀ ਹੈ। ਗੁਰਮੁਖੋ, ਸੰਸਾਰੀ ਤੌਰ ਤੇ ਜੀਣ ਵਾਲੇ ਕੇਵਲ ਅੰਗ ਹੀ ਚੇਂਜ ਕਰ ਸਕਦੇ ਨੇ, ਪਰ ਸਮਰੱਥ ਗੁਰੂ ਆਪਣੀ ਜੋਤ ਗੁਰੂ ਅੰਗਦ ਸਾਹਿਬ ਦੇ ਅੰਦਰ ਟਿਕਾ ਸਕਦੇ। ਆਪਣੀ ਜੋਤ ਉਹਨਾਂ ਨੇ ਭਾਈ ਲਹਿਣਾ ਜੀ ਦੇ ਅੰਦਰ ਟਿਕਾ ਦਿੱਤੀ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਬਚਿੱਤਰ ਨਾਟਕ ਵਿੱਚ ਬਚਨ ਕਿਹਾ, ਕਹਿੰਦੇ ਨੇ ਕਿ ਜਿਹੜੀ ਜੋਤ ਹੈ ਉਹ ਇੱਕ ਹੈ, ਐਵੇਂ ਲੋਕੀ ਭੁਲੇਖੇ ਵਿੱਚ ਪੈ ਜਾਂਦੇ ਨੇ, ਸਿਰਫ ਕਾਇਆ ਪਲਟ ਦੀ ਰੀਕ ਹੈ। ਭਾਈ ਗੁਰਦਾਸ ਨੇ ਤਾਂ ਦੂਜੀ ਵਾਰ ਫਿਰ ਸ਼ਬਦ ਵਰਤਿਆ ਸੀ, ਜਦੋਂ ਅਸੀਂ ਭਾਈ ਸਾਹਿਬ ਦੀ ਰਚਨਾ ਪੜ੍ਹਦੇ ਹਾਂ ਤੇ ਇੱਕ ਬਚਨ ਉਹਨਾਂ ਦਾ ਹੋ ਰਹੇ, ਕੱਲ ਵੀ ਉਹ ਬੇਨਤੀ ਕੀਤੀ ਸੀ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਥਾਪਿਆ ਜੇ ਲੈਣਾ ਜੀਵਨ ਦੇ ਗੁਰੇ ਆਈ ਤੇ ਸ਼ਤਰ ਫੁਰਾਇਆ, ਅਗਲੀ ਤੋਕੇ ਜੋਤੀ ਜੋਤ ਸਮਾਇਕ ਸਤਿਗੁਰ ਨਾਨਕ ਰੂਪ ਵਟਾਇਆ। गुरु नानक साहब ने रूप बचाया पर जोत ओ है। भाई गुरदास ने एक और वचन कह, अर्जन काया पलट कह मूर्त हर गुंद गोविंद सवारी, जोत ओ ही है। भट्ट कह रहे ने जोत रूप और आप गुरु नानक का हायो, ताते अंगद भयो तत् स्यो तत् मिला, जोत ओ ही है। साहब गुरु कलगीधर जी ने बड़ी सोहनी एक गल कही विचित्र नाटक विच, कहन लगे जेड़े भावना वाले लोग ने उन्होंने गुरु अंगद साहब गुरु नानक नूं देखिया, शरदा वाले लोगों ने बाबे अमरदास गुरु अंगद साहब नूं देखिया, भावना वाले लोगों ने अमरदास गुरु रामदास नूं रामदास गुरु अमरदास नूं देखिया। कहन लगे हकीकत इह जेड़े अंदर ते भेदी ने वो शरीर बदलन तो बाद भी जोत देखते ने, जेड़े मूड बंदे ने वो तर्क करके कह देंगे ने एक जोत दूजे किवें चली गई। सतगुरु का वचन कभी पढ़ो, कह लगे श्री नानक अंगद करमाना, अमरदास अंगद पहचाना, अमरदास रामदास कहायो, जोत ओ ना जुगत साए छह काया फेर पलटिया। मैं सुखते विचार अर्ज कर लिया, श्री नानक अंगद करमाना, भावना वालिया ने गुरु अंगद साहब गुरु नानक साहब के दर्शन किए, अमरदास अंगद पहचाना, जदों बाबा अमरदास गद्दी से बैठे ते साधना करन वालिया ने गुरु अमरदास गुरु अंगद साहब की जोत देखी, अमरदास रामदास कहायो, रामदास गुरु जी जदों बैठे ने तख्त ते उन्हां विचों गुरु रामदास गुरु अमरदास प्रगट हो रहे ने, जोत ओही है। अमरदास रामदास कहायो ते अगली सो के कहन लगे साधन लखा मूड नहीं पायो, कहिंदे जेड़े अभ्यासी ने गुरु ते भरोसा रखने वाले ने उन्हें जान लिया है, पर मूर्ख बंदे जेड़े ने वो तर्क कर लगते, साधन लखा मूड न पायो। अगली सुख साहब ने कही भिन्न भिन्न सब हूं कर जाना, एक रूप किन को पहचान, लोग वक् वक् समझते ते अखीर तक गुरु गोबिंद सिंह जी तक जेड़े परखन वाले सन परख दे रहे कि राजा जय सिंह की राणी ने गोलियां वाले कपड़े पा के गुरु हरकृष्ण साहब नूं परखिया ने, गोलियां वाले वस्त्र पा के मन में आया भी आ 6 साल की उम्र 7 साल की उम्र ये किवें बाबे नानक की जोत दे मालक हो सकदे, ते आप गोलियां वाले कपड़े पा के बैठ गए, गोलियां नूं पटवानियां वाले पवाए, सच्चे पातशाह छड़ी रख दे सिर ते गए ते नाल शब्द कहिंदे गए ये भी पटराणी नहीं, ये भी पटराणी नहीं, ते जदों राणी दे कोल आए सिर ते रख के सोटी कहन लगे भागां करके पटराणी बनी है, चेते रखी जे भगती ना कीती ते गोलियां तो वध खिद जन्म मिलेगा। ते नाल एक शब्द खिलकिया गुरु मन लईए ते परखी दा नहीं, गुरु परख विचों निकलदा, जदों गुरु परख पादा फिर बंदे तो निकलिया नहीं जा सकदा। हुण जोत तां ओही सी हजूर गुरु अंगद साहब के अंदर, गुरु नानक साहब जी की जोत आके विराजमान हो गई। हुण उस जोत ने रहमत बरसानी शुरू कर दिती ते उन्हों भाई साहब भाई गुरदास जी ने एक वचन कहा अपनी रचना, कहन लगे सो टिका सो छत्र सिर सोई सच्चा सख्त टिकाई। हजूर के सिर के उत्ते छत्र भी गुरु नानक साहब वाला, मथे का नूर भी वह है, ते रहमत भी वह ने जिहड़ियां बाबे नानक वाले। सो टिका सो छत्र सिर सोई सच्चा सख्त टिकाई, नानक हंधी मोर हथ गुर अंगद की दोई फिराई, ते अज दी तोके लैणे दी फेराई है नानका दोई खटिया, गुर नानक हंधी मोर हथ, ते बाबा लहणा साहब की दोही फिर गई। हुण बाबे लहणे ने उस मोर विच रंचक मात्र भी अपने वलों कोई तब्दीली नहीं की, गुर नानक हंधी मोर हथ गुर अंगद की दोई फिराई, दिता छोड़ करतारपुर विच खडूरे जोत जगाई, जम्मे पूर्व बीजिया विच विच होर कूड़ी चतुराई, लहने पाई नानको तेरी अमरदास कर आई। बाबे लहने नूं धन गुरु नानक साहब कृपालू के कोलों के जोत मिली, गुरु अंगद साहब जोत के मालक बन गए। प्यारियो जदों अज गुरु नानक साहब इस जोत के मालक बने ते गुरु नानक साहब की खट्टी से बैठ गए गुरु अंगद साहब कृपालू जी, इतने थोड़ी जी आप तवज्जो देना। गुरु अंगद साहब बाबे नानक की हट्टी से बैठ गए, राय बलवंत जी कह रहे हैं, ते गुरु अंगद साहब जी ने धन गुरु नानक साहब जी ने खजाना दिता से, ਜਦੋਂ ਮੱਥਾ ਟੇਕਿਆ ਉਹ ਖਜ਼ਾਨਾ ਗੁਰੂ ਅੰਗਦ ਸਾਹਿਬ ਦੇ ਅੰਦਰ ਚਲਾ ਗਿਆ। ਉਹ ਖਜ਼ਾਨਾ ਸੀ ਨਾਮ ਦਾ, ਉਹ ਖਜ਼ਾਨਾ ਸੀ ਗੁਰੂ ਕੇ ਸ਼ਬਦ ਦਾ, ਉਹ ਖਜ਼ਾਨਾ ਸੀ ਬਾਬੇ ਦੀ ਬਾਣੀ ਦਾ। ਆਪਣੀ ਗੱਦੀ ਤੇ ਬਿਠਾ ਕੇ, ਆਪਣੀ ਖੱਟੀ ਤੇ ਬਿਠਾ ਕੇ ਕਮਾਈ ਬਾਬੇ ਨਾਨਕ ਦੀ, ਹੱਟੀ ਗੁਰੂ ਨਾਨਕ ਸਾਹਿਬ ਦੀ। ਉਸ ਗੱਦੀ ਤੇ ਬਾਬਾ ਲਹਿਣਾ ਜੀ ਗੁਰੂ ਅੰਗਦ ਸਾਹਿਬ ਬੈਠ ਗਏ ਤੇ ਗੁਰੂ ਸਾਹਿਬ ਨੇ ਇੱਕ ਗੱਲ ਕਹੀ, ਇਹਨੂੰ ਦੋਨਾਂ ਹੱਥਾਂ ਨਾਲ ਦਬਾ ਦਬ ਵੰਡੀ ਜਾਏ, ਜਿੰਨਾ ਵੰਡੋਗੇ ਉਨੀ ਬਰਕਤ ਪਏਗੀ, ਇਸ ਖਜ਼ਾਨੇ ਵਿੱਚ ਕਦੀ ਕਮੀ ਨਹੀਂ ਆਉਂਦੀ। ਇੱਕ ਅਰਜ਼ ਮੈਂ ਇੱਥੇ ਫਿਰ ਕਰਨੀ ਚਾਹੁੰਦਾ। ਅੱਜ ਸਿਰਫ ਮੈਂ ਦੋ ਵਿਸ਼ੇ ਟੱਚ ਕੀਤੇ ਨੇ ਇਸ ਪੰਕਤੀਆਂ ਵਿੱਚੋਂ, ਇੱਕ ਤਾਂ ਜੋਤ ਚੁਕਾਈ ਤੇ ਦੂਜਾ ਹੱਟੀ ਤੇ ਗੁਰੂ ਨਾਨਕ ਸਾਹਿਬ ਦੀ ਤੇ ਬਾਬਾ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣ ਕੇ ਬੈਠੇ। ਕਮਾਈ ਗੁਰੂ ਨਾਨਕ ਸਾਹਿਬ ਦੀ ਕਿਤਨੀ ਕੁ ਹੈ? ਭਾਈ ਗੁਰਦਾਸ ਜੀ ਦਾ ਇੱਕ ਬਚਨ ਅਸੀਂ ਪੜ੍ਹਨੇ, ਦੇਖੋ ਜਿਹੜੀ ਅੱਜ ਅਸੀਂ ਕਮਾਈ ਪੈ ਖੰਡਾਉਂਦੇ ਹਾਂ ਨਾ, ਚਾਹੇ ਲੰਗਰ ਵੀ ਲਾਈ ਬੈਠੇ ਹਾਂ ਤੇ ਭਾਵੇਂ ਕੀਰਤਨ ਵੀ ਕਰੀ ਬੈਠੇ ਹਾਂ, ਇਹ ਮਤ ਸਮਝੀਏ ਸਾਡੀਆਂ ਆਪਣੀਆਂ ਕਮਾਈਆਂ ਨੇ। ਅਸਲ ਵਿੱਚ ਜਿਹੜੀ ਚੀਜ਼ ਸੁਖੈਣ ਮਿਲ ਜਾਏ ਉਹਦੀ ਕੀਮਤ ਨਹੀਂ ਲੋਕ ਜਾਣਦੇ, ਜਿਹੜੀ ਮੁੱਲ ਤਾਰ ਕੇ ਲੈਣੀ ਪਏ ਉਹਦੀ ਕੀਮਤ ਹੀ ਦੁਨੀਆਂ ਜਾਣਦੀ ਹੈ। ਦੁਨੀਆਂ ਦਾ ਸੁਭਾਅ ਹੈ, ਇਹਨਾਂ ਨੂੰ ਕੁਝ ਰੁਪਈਆ ਦੇ ਕੇ ਖਰੀਦਣਾ ਪੈ ਜਾਏ ਤੇ ਉਸ ਕਿਤਾਬ ਨੂੰ ਦੇ ਕੇ ਉਹ ਘਰ ਜਾ ਕੇ ਸਾਂਭ ਕੇ ਰੱਖਣਗੇ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਵਿਆਖਿਆ ਕਰਕੇ ਦੇ ਦਿਓ, ਲੋਕ ਪਿਆਰੇ ਤੁਸੀਂ ਲੈ ਜਾਓ, ਪੜ੍ਹੋ, ਚੇਤੇ ਰੱਖਿਓ ਉਹਦੀ ਕਦਰ ਲੋਕ ਨਹੀਂ ਜਾਣਾਂਗੇ। ਇਹ ਖਜ਼ਾਨਾ ਜਿਹੜਾ ਰੂਹਾਨੀਅਤ ਦਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ, ਉਹਨਾਂ ਨੂੰ ਪੁੱਛੋ ਕਿ ਕਿੰਨੀ ਕੁ ਘਾਲਣਾ ਕਰਕੇ ਤੇ ਭਾਈ ਗੁਰਦਾਸ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਮੈਂ ਅਰਜ਼ ਕਰਨੀ ਚਾਹੁੰਦਾ, ਜਿਹੜੇ ਅੱਜ ਖਜ਼ਾਨੇ ਨੂੰ, ਲੰਗਰ ਨੂੰ ਤੇ ਨਾਮ ਨੂੰ ਤੂੰ ਛੱਕ ਨਾ ਪਏ, ਤੇਰੀ ਆਪਣੀ ਘਾਲਣਾ ਨਹੀਂ। ਕੀ ਕਾਰਨ? ਸਦੀਆਂ ਹੋ ਗਈਆਂ, ਬਾਬੇ ਨਾਨਕ ਦੇ ਖਜ਼ਾਨੇ ਨੂੰ ਮੁਕਾਉਣ ਵਾਲੇ ਆਏ, ਖੋਣ ਵਾਲੇ ਆਏ, ਇਹਨੂੰ ਬਰਬਾਦ ਕਰਨ ਵਾਲੇ ਆਏ। ਹਾਂ, ਸਾਡੀ ਕਿਤੇ ਕਮਾਈ ਹੁੰਦੀ ਤਾਂ ਸ਼ਾਇਦ ਕਦੋਂ ਦਾ ਨਾਸ਼ ਹੋ ਜਾਂਦਾ, ਜਿਸ ਵਿੱਚ ਬਾਬੇ ਨਾਨਕ ਨੇ ਆਪ ਕਮਾਈ ਕਰਕੇ ਖਜ਼ਾਨਾ ਭਰਿਆ, ਸਦੀਆਂ ਤੱਕ ਇਹਦਾ ਕਦੀ ਤੋਟਾ ਆਉਣੇ। ਉਹ ਕਮਾਈ ਕਿਵੇਂ ਸੀ? ਭਾਈ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ, ਪਹਿਲਾਂ ਬਾਬੇ ਪਾਇਆ ਬਖਸ਼ਦਾ। ਧੰਨ ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਦੀ ਬਖਸ਼ ਲਈ, ਪਿੱਛੋਂ ਦੇ ਫਿਰ ਧਾਲ ਕਮਾਈ। ਸਾਨੂੰ ਖਜ਼ਾਨਾ ਦੇਣ ਵਾਸਤੇ ਬਾਬੇ ਨਾਨਕ ਨੇ ਆਪ ਕਮਾਈ ਕੀਤੀ, ਕੱਲ ਨਾ ਕੀਤੀ। ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਧਾਲ ਕਮਾਈ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਹਜ਼ੂਰ ਨੇ ਦੁੱਖ ਨੂੰ ਸੁੱਖ ਨੂੰ ਆਪਣੇ ਤਨ ਤੇ ਖੰਡਾਇਆ। ਪਿਆਰਿਓ, ਥਾਂ ਥਾਂ ਤੇ ਜਾ ਕੇ, ਕਿਤੋਂ ਰਵਿਦਾਸ ਜੀ ਤੋਂ, ਕਿਤੇ ਕਬੀਰ ਦੇ ਸਥਾਨ ਤੋਂ, ਬਾਬੇ ਫਰੀਦ ਦੇ ਸਥਾਨ ਤੋਂ, ਬੰਗਾਲ ਵਿੱਚੋਂ ਜੈ ਦੇਵ ਦੇ ਸਥਾਨ ਤੋਂ, ਪੀਪੇ ਦੇ ਸਥਾਨ ਤੋਂ, ਇਹ ਸਾਰਾ ਖਜ਼ਾਨਾ ਕਾਹਤੇ ਨਹੀਂ ਲਿਆਏ ਕਿ ਮੇਰੀ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਇਸ ਖਜ਼ਾਨੇ ਨੂੰ ਛਕਣ, ਇਹਦੇ ਵਿੱਚ ਉਹਨਾਂ ਨੂੰ ਰਸ ਮਿਲੇ। ਜੇ ਸਾਨੂੰ ਕਿਤੇ ਲੱਭਣੇ ਪੈਂਦੇ ਸ਼ਬਦ, ਮੈਂ ਕਹਿੰਦਾ ਬਾਬਾ ਜੀ ਅਸੀਂ ਲੱਭਣੇ ਕਿਵੇਂ? ਅਸੀਂ ਤਾਂ ਤੇਰੇ ਦਿੱਤੇ ਕੋਈ ਸੰਭਾਲ ਲਈਏ ਤੇ ਬੜੇ ਬਹਾਦਰ। ਜੇ ਤੇਰੀ ਦਿੱਤੀ ਕੋਈ ਕਮਾਈ ਸਾਂਭ ਲਈਏ, ਕਿਹੋ ਜਿਹਾ ਨਖੱਟੂ ਪੁੱਤਰ ਹੋਵੇਗਾ ਜਿਹੜਾ ਬਾਪੂ ਇੰਨਾ ਖਜ਼ਾਨਾ ਰੱਖ ਗਿਆ ਹੋਵੇ, ਇਸ ਖਜ਼ਾਨੇ ਦਾ ਵਾਰਸ ਵੀ ਬਣਾ ਗਿਆ ਹੋਵੇ, ਤੇ ਫਿਰ ਵੀ ਲੋਕਾਂ ਦੇ ਜੰਤਰ ਮੰਤਰ ਤੰਤਰ ਵਾਲਿਆਂ ਦੇ ਪਖੰਡੀਆਂ ਦੇ ਦੁਨੀਆਂ ਅੱਗੇ ਖਲੋ ਕੇ ਝੋਲੀਆਂ ਅੱਡੇ, ਉਹ ਨਹੀਂ ਪਿਆਰਿਆ? ਤੇਰਾ ਬਾਪੂ ਬਹੁਤ ਵੱਡਾ ਹੀ, ਜਿਹੜਾ ਖਜ਼ਾਨਾ ਇਹਨੂੰ ਰੱਬ ਦੇ ਘਰੋਂ ਮਿਲਿਆ, ਕਿਵੇਂ ਕਰੀਏ ਖਜ਼ਾਨਾ ਹੋਰ ਕਿਸੇ ਨੂੰ ਮਿਲਿਆ? ਮੈਂ ਬਾਣੀ ਵਿੱਚ ਅਰਜ਼ ਕਰਨੀ, ਕਿਹੜਾ ਖਜ਼ਾਨਾ ਬਾਬਾ ਨਾਨਕ ਜੀ ਖੱਟੀ ਤੇ ਬਿਠਾ ਗਏ? ਕਹਿਣ ਲੱਗੇ, ਲੈ ਪੁਰਖਾ, ਮੈਂ ਭਰ ਚੱਲਿਆ ਵਾਂ ਭਾਂਡੇ, ਇਹਦੇ ਚ ਕਦੀ ਕਮੀ ਨਹੀਂ ਆਈ, ਹੁਣ ਤੁਸੀਂ ਵੰਡੀ ਜਾਇਆ ਜੇ। ਭਾਈ ਗੁਰਦਾਸ ਨੇ ਸ਼ਬਦ ਕਹਿ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਧਾਲ ਕਮਾਈ। ਰੇਤ ਅੱਕ ਆਹਾਰ ਕਰ, ਰੋੜਾ ਦੀ ਗੁਰ ਕਰੀ ਵਿਛਾਈ। ਕਾਹਦੇ ਲਈ? ਸਾਨੂੰ ਸੁੱਖ ਦੇਣ ਲਈ। ਗੁਰੂ ਕੇ ਸਿੱਖੋ, ਆ ਪੋਹ ਦਾ ਮਹੀਨਾ ਆਉਂਦਾ, ਮੈਂ ਇੱਕ ਖਿਣ ਵਿੱਚੋਂ ਨਿਕਲਿਆ। ਆਪ ਨੂੰ ਸ਼ਾਇਦ ਸੁਣੀ ਵੀ ਹੈ ਵਿਚਾਰ, ਜਿਹੜੀ ਪਿਛਲੇ ਸਾਲ ਅਰਜ਼ ਕੀਤੀ ਸੀ ਇੰਡੀਆ ਵਿੱਚ। ਗੁਰੂ ਸਾਹਿਬ ਜੀ ਅਸੀਂ ਸਾਰੀ ਗੱਲ ਕਹਿੰਦੇ ਹਾਂ, ਪੋਹ ਦਾ ਮਹੀਨਾ ਹੁੰਦਾ ਹੈ ਨਾ, ਤੇ ਜਦੋਂ ਪੋਹ ਦੇ ਮਹੀਨੇ ਵਿੱਚ 13 ਪੋਹ ਦਾ ਦਿਨ ਆਉਂਦਾ, ਇਉਂ ਕਹਿ ਲਓ 21-20 ਦਸੰਬਰ ਤੋਂ ਲੈ ਕੇ 27-28 ਦਸੰਬਰ ਤੱਕ ਦਿਨ ਆਉਂਦੇ ਨੇ, ਅਸੀਂ ਰਾਤ ਨੂੰ ਬਿਸਤਰਿਆਂ ਵੀ ਸੁੱਤੇ ਹਾਂ। ਤੁਸੀਂ ਰਾਤ ਹੀਟ ਲਾ ਕੇ ਸੁੱਤੇ ਹੋ, ਪਰ ਉਸ ਵੇਲੇ ਆਪਣੇ ਤਨ ਤੇ ਕੰਬਲ ਲੈਣ ਲੱਗਿਆ ਇੱਕ ਗੱਲ ਚੇਤੇ ਜ਼ਰੂਰ ਰੱਖਿਓ, ਮੇਰਾ ਚੋਜੀ ਬਾਪੂ ਆਪ ਕੰਡਿਆਂ ਤੇ ਪੋਹ ਦੀ ਰਾਤ ਵੀ ਸੁੱਤਾ ਸੀ, اپنے پتراں نو شہید کرا کے اس کر کے میرے سکھ پتر نو نگ ملتا ہے. آپ ٹھنڈ وچ ہے, آپ روڑا تے نے, آپ سولا تے نے, آپ ٹنٹے سرانے نے, تے ساری چوئی وچ خزانہ پا کے چلے گئے. بھائی صاحب نے دیکھو جلے جڑے شبد کہے کہ پہلا بابے پایا بس در پچھوں دے پھر کال کمائی ریت اک آہار کر روڑا دی گر کری پچھائی. تے پتا کیتا کہ سادے لی پاری کری تپسیا بڑے پاگ ہرشوں بنیائی تے پر وکار کنا کو کیتا. ہن جے کوئی بندہ روحانیت کما کے اپنے گھر دیاں دے بھلا سوچی جائے, اونوں گرو گرنتھ صاحب نے کہا سوار کی ہے. جدو سدھا نوں ملے تے بابا نانک جی نے ایک شبد کیا سی, کہن لگے ساری سمادھی بڑی ہے جی, اسی بڑی دیکھ کے بھگتی کرنی آ سدھ تا کئی کئی گھنٹے سمادھی تو نہیں اٹھتا. کہن لگے کی کران گے تہاڈیاں سمادھیاں نوں تھلے چاتی مار کے دیکھو ظلم دی خنیری تے جھلدی ہے پتھراں تے بہن والے تسی سمادھیاں لا لا کے خود ہی پتھر ہو گئے. تہاڈے اتے کدی مظلوماں دی کرلاڑ دا اثر نہیں ہویا. گرو نانک صاحب نے پروپکار کردے جڑے کمائی کردے سن انہوں نے یہ شبد کہتے سدھ شپ بیٹھے پربتی کون جگت کو پار تارا جوگی گیان بھی ہونے نت دن آنگ لگائے نشارا باج گرو ڈبا جگ سر. کمائی کیتی میرے بابے نانک نے کالنا کالی اسے بھائی صاحب کہ نے پاری کری تپسیا بڑے پاگ ہرشوں بنیائی. جدو رب نال بن گئی تے سادے لی پتا گرو نانک صاحب خزانہ لے کے آئے جس ہاتھی دے مالک اج گرو انگد صاحب بن گئے. جدو بن کے رب دے نال تے آواز آئی کچھ منگو تے چولی اڑ کے تین داتاں سادے لی لے کے آئے سن. پر چیتے رکھیو اودے وچوں ایک دا تے کافی بول بال ہے, دوجی بھی ہے پر تیجی کھمب لا کے اڑ گئی ہے. پر دوجی تاں ٹک دی جا تیجی ہو گئی. وہ تین داتاں لے کے آئے جدو پوچھا کچھ لو کہن لگے ایک تا میری انت لئی میری امت لئی یوں کہہ لو مانوتا دے بھلے لئی کسے نوں کسے دا محتاج نہ بنائی دنیا دے دھن دولت دی کمی نہ رہے. دوجی گل کہی کہ اندر نوں قائم رکھن واسطے نام میری چوڑی وچ پا دیو. تے تیجا بچن کیا جی دھن ہویا تے کلا نام ہویا کسے سکھ ہنکاری نہ ہو جائے. کہن لگے انہاں دونوں نوں ٹکان واسطے مینوں نمرتا دا بھانڈا دے دیو. تین چیزاں خزانہ لیا تو جس ہاتھی سے گرو انگد صاحب بیٹھے نے اتنے خزانہ سے نام لیا نو نت لیا دنیا کی کمی نہیں رہن دیتی خزانے کی. تو تیجی گل نمرتا لیا اس خزانے نو بابے نانک نے گرو انگد صاحب نو سونپ دیتا. پیارے اتنے پھر بھائی گرداس کہ بابا پہنتا سچ کھنڈ تے خزانہ کی لے کے آئے نو نت نام نو نت نام غریبی پائی نام لیا دنیا کے پدارتوں کی کمی نہ ہو دیتی. یہی کارن بابے نانک دے سکھاں کبھی تسی دیکھو گے کھنا کرو. یہ گل وکری کہ دھرم کے برکے تھلے پکھاری ترتے ہون پر کرت کرنے والا کبھی تسی دیکھو سکھ کتے تم منگتا نہیں لبے گا. کرپان پائی ہوئے گی رکشا چلا ہوئے گا سر سے کیسری دستار ہوئے گی رکشا چلا کے تے روٹی کھائے گا پر کدی کسی کے چولی اڈ کے منگے گا نہیں. بابے نانک دا سکھ ہے. حضور نے نو نت نام غریبی پائی تین دنیا دا خزانہ دیتا نمرتا دیتی نام دیتا. اے بھائی گرداس کہ خزانہ لے کے ترے اے نہیں کیا اے خزانہ میں شری چند نو تے لکمی داس نو دینا ہے. دونوں پتر سامنے کھلوتے نے تے سلطان پور تو ترتے آ کے میں بے بے پروار دا خیال تسی رکھے ہو جڑا خزانہ رب نے دتا میں چھٹا دین واسطے چلا. ہن او تو بعد بابا پہندا سچ کھنڈ ہے اے تا چلو بھائی گرداس دی رچنا ہوگی. گرو نانک صاحب نو پوچھو کی لے کے آئے نے. اتنے بابا جی نے ایک دو شبد ہور ورتے ہیں کہندے نہیں بیٹھے سا اس پیارے دی یاد وچ آواز دے کے اپنے کول سانو بلایا. آواز دے کے جدو بلایا پہلا انہاں سانو بھوجن دتا, بھوجن تو بعد سانو کپڑا دتا, بھوجن کپڑا دین تو بعد پھر انہاں سانو ایک نگارا وجان واسطے چوٹ لان واسطے نگارا دے دتا. نال کیا لے تر جا جتھے مرضی جائی تیرے خزانے وچ کدی وی کاٹا نہیں پینا تے بابے نانک دے گھر کدی نہیں کاٹا پینا چاہے گردوارا ہوئے چاہے پاوے کوئی دھارمک استھان ہوئے گرو کے سکھو اندر دی نیت راش کر کے تڑو تے چیتے رکھو اتنے گرو گھر کدی وی توٹا نہیں ہوندا توٹا ہی ادن پہنتا جب ہومے دے مارے اسی ایک دوجے نال پھوڑنے بابا جی نے بڑے سونے شبد کہے سلطان پور کی دھرتی سے تولدیا جوکدیا یہ شان تیرا 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 تے نال دے ساتھی نے ہاتھ پکڑ کے کیا تیرا تیرا کہندیا سارا موٹی خانہ لٹیا جائے گا تیرا تیرا کہو گے سلطان پور گھاٹے پی جان گے حضور نے رکھ کے تکڑی کیا کہنے لگا پورکھاں پلیا پورشان اج تیکرا جدوں بھی وسی دے تیرا تیرا کر کے وسی دے توتے سے کھاٹے ادو پہ جب میرا میرا کہنا پہ تیرا تیرا کر کے کدی بھی کھاٹے نہیں پہ جب سکھ کے گھر سے بات ہوتی ہے نا ادو ہاتھ جوڑ کے جب کہ بابا جی کہ میرا مجھ میں کچھ نہیں جو کچھ ہے سو تیرا تیرا تجھ کو شوق تے کیا لگ ہے میرا میرا کہیں گا تے خزانے وچ کاٹے پہن گئے اپنے خزانے وچ بابے نانک دا خزانہ رہن دے کدی بھی کاٹے نہیں پہن گئے گرو کے سکھو بابا جی کی لے کے آئے جے تھی تے گرو انگد صاحب نے بنایا بٹھایا میں عرض کرنی چاہنا بھائی صاحب نے تے ایک رائے بلوانڈ صاحب نے تے کہہ دیتا ہتھی تے بہ دیتے تے خرچ رہنی کی خرچ دے پہ اوتے پھر گرو گرنتھ صاحب کی بانی پڑھو مانگ کی وار دی اخیرلی پوڑی ہے ہوں تادی بے کار کارا لایا حضور بابے نانک دی نمرتا کنے سانو بیکار تادی نو یاد کرن والے نو سائیں نے کار وچ لا دتا ہوں تادی بے کار کارا لایا رات دہن کے وار تروں برمائے ہن تین شبد نے رات دہن کے وار کہنے لگے میں تینوں وہ دات دے کے چلیا وا ہے نانک ستگرو سچے پاتشاہ جی نو میں وہ تیری چولی وچ دات پان لگا رات ونڈ سویرے ونڈ ہفتے دے ستے وار ونڈ تے چیتے رکھی جو کوئی چولی وچ پا دتے دے نال توتا کدی نہیں آنا سچے پاتشاہ کی لے کے آئے رات دے ہیں کہ وار سرو پر مایا تبھی سچے محل ختم بلایا تے سب تو پہلا بابے نانک نو کپڑا دتا بستر دیتے او بستر پتا کھاتے سن او بستر سن صرف سلاب ہاں تادی بیکار کار لایا رات دیا کہ وار تو رو فرمایا تادی سچے محل ختم پلایا سچی صرف سلاب کپڑا پایا سب تو پہلا سن کپڑا دیتا صرف سلاب تے گرو کے سکھا جے تو شبد دی ٹیک لے کے کمائی کریں چیتے رکھی تیری پت کدی مٹی وچ نہیں رلے گی کیونکہ جڑا کپڑا بابے نانک نے پایا وہ کپڑا کدی بھی چھجیا تے پاٹیا نہیں اس کپڑے نو پا کے دیکھ اج بھی تیری پت ٹکی جائے یہ حقیقت وچ ملدا بابے نانک دی حقیقت کپڑا ہے صرف صلاح دا اس صرف صلاح دے کپڑے نو گرو ارجن صاحب نے کیا پتا جی پریم پٹولا پیسہ دتا ٹکن پور پت میری اس نو بابے نانک نے کیا کرنی آدا کپڑا نبری موک دعا حضور نو کپڑا ملیا صرف صلاح دا تے او تو بعد پھر بھوجن ملیا اوتے پھر کہندے نے سچی صرف صلاح کپڑا پایا سچا امرت نام بھوجن آیا سچے نام دا بھوجن آیا پر کہن لگے اے بھوجن پتا ہے کون چکن گے گرمتی کھادا رج جہے گرو کے بچنا نو منن گے وہ ہی بھوجن چک سکن گے گرمتی کھادا رج کنی سکھ پایا تے اے کپڑا دے کے بھوجن دے کے خزانہ دے کے اے کیا بھی کھونے انو لوکاں وچ بند دے بابا جی کہنے تادی کرے پساؤ پساؤ دا اکھری ارتھ دا پھیلنا پسارا کرنا پرچار کرنا کہنے تادی نو اے خزانہ ملیا ہے تے میں اس خزانے نو لے کے پرچار کرن چلیا واں تادی کرے پساؤ شبد بجایا کہن لگے شبد دی دمکے دی چوٹ نو تریا نانک سچ صلاح پورا پا حضور نے یہ خزانہ گرو انگد صاحب نے دے دیتا نال کہہ دیتا میری خطری تے اج تو بعد تسی بہو گے بھائی گرداس نو پڑھو میں یتن کر رہا ہوں کہ گرمت دے دائرے وچ رہ کے آپ نے سانجھ پائی جائے پیارو چنگی گل ہے آپ خود پڑھو گرو گرنتھ صاحب کی بانی بھائی گرداس نو پڑھو ہن اپنی جڑی کھڑوت کی کارن ਕਿ ਜਦੋਂ ਕਿਤੇ ਮੈਂ ਦੂਜੇ ਧਰਮ ਦੇ ਗ੍ਰੰਥਾਂ ਨੂੰ ਵਾਚਣਾ ਪਿਆਰੇ, ਉਹ ਲੋਕ ਮਿੱਥ ਉੱਤੇ ਬਹੁਤ ਕੋਈ ਤੱਤ ਸਿੱਧ ਕਰਨ ਦਾ ਯਤਨ ਪਿਆ ਕਰਦੇ ਨੇ, ਪਰ ਸਾਨੂੰ ਦਾਤੇ ਨੇ ਇੰਨਾ ਕੁ ਖਜ਼ਾਨਾ ਦਿੱਤਾ। ਉਹ ਸਾਡੀ ਗੱਲ ਉਹੀ ਹੈ ਨਾ ਕਿ ਬੇਬੇ ਮੈਂ ਥਾਣੇਦਾਰ ਬਣਾਂਗਾ। ਉਹਨੇ ਕਿਆ ਪੁੱਛਿਆ ਕੀ ਕਰੇਗਾ? ਕਹਿਣ ਲੱਗਾ ਥਾਣੇਦਾਰ ਬਣ ਕੇ ਪਹਿਲਾਂ ਤੈਨੂੰ ਕੁੱਟਾਂਗਾ। ਪਹਿਲੀ ਗੱਲ, ਅਕਲ ਕੋਈ ਨੀ, ਅਕਲ ਵਾਲੇ ਪਾਸੇ ਤੁਰਨਾ ਕੋਈ ਨੀ। ਜੇ ਕਿਸੇ ਨੂੰ ਅਕਲ ਵਾਲੇ ਚਾਰ ਅੱਖਰ ਪੜ੍ਹ ਲੈ, ਉਹ ਦੂਜੇ ਦੀ ਗੱਲ ਕਰਨ ਦੀ ਥਾਂ ਕਿ ਦੂਜੇ ਸਾਡੇ ਘਰ ਵਿੱਚ ਕਿਵੇਂ ਸਨ, ਲਾਈ ਵੇਚਣ, ਉਹ ਕਲਮ ਚੁੱਕ ਕੇ ਬਾਬੇ ਨਾਨਕ ਦੀ ਬਾਣੀ ਨੂੰ ਤੇ ਗੁਰਮਤ ਨੂੰ ਖੰਡਨ ਕਰਨਾ ਹੁੰਦਾ ਹੈ। ਕਾਹਦਾ ਥਾਣੇਦਾਰ ਤੂੰ ਬਣਿਆ? ਆਪਣੇ ਘਰ ਹੀ ਦਾਨ ਚੁੱਕ ਲਈ? ਕਾਹਦੀ ਮਿਰੂਤਾ ਤੇਰੇ ਕੋਲ ਆਈ? ਤੂੰ ਇਸ ਖਜ਼ਾਨੇ ਨੂੰ ਵਰਤ, ਇਹਨੂੰ ਥਾਂ ਤੇ ਛੱਕ ਕੇ ਫਿਰ ਦੱਸੀ ਕਿ ਇਹਦਾ ਰਸ ਕਿਹੋ ਜਿਹਾ ਹੈ। ਕੌਣ ਪੜ੍ਹੇਗਾ ਭਾਈ ਗੁਰਦਾਸ ਦੇ ਕਬਿੱਤ? ਕੌਣ ਪੜ੍ਹੇਗਾ ਭਾਈ ਨੰਦ ਲਾਲ ਜੀ ਦਾ ਜ਼ਿੰਦਗੀ ਨਾਮਾ, ਉਹਨਾਂ ਦੀਆਂ ਗਜ਼ਲਾਂ? ਕੌਣ ਪੜ੍ਹੇਗਾ ਭਾਈ ਸਾਹਿਬ ਭਾਈ ਗੁਰਦਾਸ ਦੀ ਰਚਨਾ ਨੂੰ? ਕਿਉਂਕਿ ਸਾਡੇ ਲੋਕਾਂ ਕੋਲ ਤਾਂ ਜਪ ਪੜ੍ਹਨ ਦਾ ਵੇਲ ਨਹੀਂ। ਸਾਹਿਬ ਕਿਰਪਾਲੂ ਦੀ ਮਿਹਰ ਕਰਨ ਕਿ ਸਾਡਾ ਵੀ ਸੁਭਾਅ ਹੋ ਗਿਆ ਵੀ ਚਲੋ ਹੁਣ ਕਥਾ ਚੱਲ ਪਈਏ, ਸੰਗਤ ਸੁਣਨ ਆ ਗਈਏ, ਚਾਰ ਸਾਥੀਆਂ ਇੱਧਰ ਦੀਆਂ ਤਣਾਈਆਂ ਸੰਗਤ ਨੂੰ ਹਰਸਾਇਆ, ਪਰਤ ਕੇ ਲਿੰਕ ਬਣੀ ਜਾਂਦੇ ਨੇ। ਚਲੋ ਹੁਣ ਮਾਇਆ ਤੇ ਨਾ ਲੱਜੋ ਕਲੱਜੋ, ਦੇਣੀ ਵੀ ਮੈਨੂੰ ਜਾਣਦੇ ਨੇ। ਪਰ ਨਹੀਂ, ਚੇਤੇ ਰੱਖਿਓ, 8 ਘੰਟੇ ਜੇ ਆਪਾਂ ਜੋ ਜੋਬ ਕਰਨੇ ਆ, ਤੁਸੀਂ ਲੋਕ ਨਿਯਤ ਨਾ ਕਰਦੇ ਹੋ, ਉਹ ਸਾਨੂੰ ਤਾਂ 1-1 ਘੰਟਾ ਹੀ ਸੇਵਾ ਕਰਨੀ ਪੈਂਦੀ ਹੈ, ਉਹ 1 ਘੰਟਾ ਹੀ ਨਿਯਤ ਨਾਲ ਕਰਨੀ। 1 ਘੰਟੇ ਸੇਵਾ ਕਰਨੀ। ਕਰਨ ਆਪਣੇ ਵਿਸ਼ੇ ਵੱਲ ਤੁਰਾਂ। ਭਾਈ ਗੁਰਦਾਸ ਨੇ ਕਿਹਾ ਬਾਬੇ ਨਾਨਕ ਦੀ ਹੱਥੀ ਵਿੱਚ ਹੈ ਕੀ? ਬਾਬੇ ਨਾਨਕ ਨੇ ਕਿਹਾ ਮੈਂ ਕੱਪੜਾ ਰੱਖ ਚੱਲਿਆ, ਭੋਜਨ ਰੱਖ ਚੱਲਿਆ, ਖਜ਼ਾਨਾ ਰੱਖ ਚੱਲਿਆ। ਭਾਈ ਗੁਰਦਾਸ ਕਹਿੰਦੇ ਨੇ ਇਸ ਹੱਥੀ ਦੀ ਇੱਕ ਹੋਰ ਵੀ ਵਿਲੱਖਣਤਾ ਹੈ। ਇਹ ਵਿਲੱਖਣਤਾ ਇਹ ਵੀ ਕਿ ਹੱਥੀਆਂ ਤਾਂ ਬੜੀਆਂ ਸਨ, ਪਰ ਪਿਆਰਿਓ ਹੱਥੀਆਂ ਉੱਤੇ ਖੋਟੇ ਸਿੱਕੇ ਨਹੀਂ ਸਨ ਚੱਲਦੇ। ਕਿਸੇ ਨੇ ਖੋਟਾ ਸਿੱਕਾ ਲੈ ਕੇ, ਨਕਲੀ ਰੁਪਈਆ ਲੈ ਕੇ ਗੱਡੀ ਤੇ ਜਾਣਾ ਤੇ ਗੱਡੀ ਤੇ ਬਹਿ ਕੇ ਕੋਈ ਨੇ ਧੱਕਾ ਮਾਰ ਕੇ ਬਾਹਰ ਕੱਢਣਾ, ਮੈਨੂੰ ਬੇਵਕੂਫ ਬਣਾਉਣਾ ਤੇ ਆ ਖੋਟੇ ਸਿੱਕੇ ਦੇ ਬਦਲੇ ਕੁਝ ਨੀ ਮਿਲਦਾ, ਚਲਾ ਜਾ ਇੱਥੋਂ, ਤੇ ਜੇ ਤੂੰ ਪਰਤ ਕੇ ਆਇਆ ਮੈਂ ਸਰਕਾਰੀ ਦਰਬਾਰੇ ਤੈਨੂੰ ਪਕੜਾਵਾਂਗਾ, ਨਕਲੀ ਸਿੱਕੇ ਨੀ ਚੱਲਦੇ। ਭਾਈ ਗੁਰਦਾਸ ਸਿੰਘ ਨੇ ਜਿਹੜੀ ਖੱਟੀ ਤੇ ਗੁਰੂ ਅੰਗਦ ਸਾਹਿਬ ਬੈਠੇ ਨੇ ਪਿਆਰਿਓ, ਜਿਤਨੇ ਮਰਜ਼ੀ ਖੋਟੇ ਆ ਜਾਣੇ ਤੇ ਸਾਰੇ ਖੋਟੇ ਵੀ ਚੱਲ ਜਾਂਦੇ, ਪਤਾ ਵੀ ਹੈ ਖੋਟਾ ਹੈ। ਦੂਜੀ ਗੱਲ ਕਿ ਦੇਖੋ ਇਹ ਉਹ ਹੱਤੀ ਹੈ ਜਿੱਥੇ ਔਗੁਣ ਦਈਏ ਤੇ ਗੁਣ ਮਿਲਦੇ ਨੇ, ਇੱਥੇ ਉਹ ਹੱਤੀ ਹੈ ਜਿੱਥੇ ਪਿਆਰਿਓ ਬਾਂਸ ਆਉਣ ਤੇ ਚੰਦਨ ਬਣ ਕੇ ਜਾਂਦੇ ਨੇ, ਇਹ ਉਹ ਹੱਤੀ ਹੈ ਜਿੱਥੇ ਸੰਖ ਆਉਣ ਤੇ ਮੋਤੀ ਬਣ ਕੇ ਜਾਂਦੇ ਨੇ, ਇਹ ਉਹ ਹੱਤੀ ਹੈ ਜਿੱਥੇ ਜ਼ਹਿਰ ਰੱਖੀਏ ਤੇ ਅੰਮ੍ਰਿਤ ਮਿਲਦਾ ਹੈ, ਇੱਥੇ ਇਹ ਹੱਤੀ ਹੈ ਜਿੱਥੇ ਕਾਮ ਰੱਖੀਏ ਤੇ ਰਾਮ ਮਿਲਦਾ ਹੈ, ਇੱਥੇ ਉਹ ਹੱਤੀ ਹੈ ਜਿੱਥੇ ਦੁਨੀਆਂ ਦਾ ਰਸ ਰੱਖੀਏ ਤੇ ਆਤਮ ਰਸ ਮਿਲਦਾ ਤੇ ਹੱਤੀ। ਭਾਈ ਸਾਹਿਬ ਨੇ ਬੜੇ ਸੋਹਣਾ ਇੱਕ ਬਚਨ ਕਿਹਾ, ਉਹਨਾਂ ਦੀ ਪੌੜੀ ਹੈ, ਸੌਦਾ ਇੱਕ ਤਹੱਤ ਹੈ ਸ਼ਾਹ ਸਤਿਗੁਰ ਪੂਰਾ। ਗੁਰੂ ਨਾਨਕ ਸਾਹਿਬ ਸ਼ਾਹ ਨੇ ਸਾਡੀ ਦੇ ਆਪਣੀ ਜੋਤ ਟਿਕਾ ਕੇ ਵੱਖ ਵੱਖ ਕਾਇਆ ਪਲਟ ਕੇ ਗੱਡੀ ਤੇ ਬਿਠਾਉਂਦੇ ਰਹੇ, ਪਰ ਹੱਟੀ ਉਹੀ ਹੈ। ਸੌਦਾ ਇੱਕ ਤਹੱਤ ਹੈ ਸ਼ਾਹ ਸਤਿਗੁਰ ਪੂਰਾ, ਔਗੁਣ ਲੈ ਗੁਣ ਵਿਕਣਾ ਤੇ ਹੱਟੀ ਤੇ ਬੈਠਾ ਸ਼ਾਹ ਇਹ ਬਚਨ ਕਰਦਾ, ਜਿਤਨੇ ਤੁਹਾਡੇ ਕੋਲ ਔਗਣ ਨੇ ਤੁਸੀਂ ਇਮਾਨਦਾਰੀ ਨਾਲ ਆਓ ਤੇ ਸਹੀ ਔਗਣ ਮੈਨੂੰ ਦਿਓ, ਮੈਂ ਤੁਹਾਡੀ ਝੋਲੀ ਵਿੱਚ ਗੁਣ ਪਾ ਦਿਆਂ। ਕਿਹੜੀ ਹੱਟੀ ਹੈ ਜੀ? ਜਿਹੜੀ ਕੌਦੇ ਰਾਖ ਦੇ ਘਰ ਜਾ ਕੇ ਕਹਿ ਲਿਆ ਕੜਾਏ ਨੂੰ ਮੂਧਿਆਂ ਮਾਰ, ਤੇਰੇ ਕੜਾਏ ਵਿੱਚ ਤੈਨੂੰ ਦੇਗ ਬਣਾਉਣ ਦੀ ਜਾਚ ਸਿਖਾਉਣਾ। ਕਿਹੜਾ ਸ਼ਾਂਤ ਹੈ ਜਿਹੜਾ ਸੱਜਣ ਨੂੰ ਕਹੋ ਵੰਡ ਤੇ ਇਹ ਜੋ ਪਾਪ ਨਾਲ ਇਕੱਠਾ ਕੀਤੇ, ਮੈਂ ਤੈਨੂੰ ਇਹੋ ਜਿਹਾ ਖਜ਼ਾਨਾ ਦੇ ਕੇ ਜਾਂਦਾ, ਮੰਜੀ ਤੇ ਬੈਠ ਕੇ ਲੋਕਾਂ ਨੂੰ ਵੰਡੀ ਜਾ, ਤੇਰਾ ਵੀ ਭਲਾ ਹੋਵੇਗਾ ਤੇ ਤੈਨੂੰ ਸੁਣਨ ਵਾਲਿਆਂ ਦਾ ਭਲਾ ਹੋਵੇਗਾ। ਕਿ ਇਹ ਲੋਕ ਔਗਣਾਂ ਨਾਲ ਭਰੇ ਨਹੀਂ? ਭਾਈ ਸਾਹਿਬ ਕਹਿ ਰਹੇ ਨੇ ਉਹ ਸੌਦਾ ਇੱਕ ਤਹਾਟਾ ਹੈ ਸ਼ਾਹ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣਾ ਤੇ ਪਿਆਰੇ ਹੱਟੀ ਵਾਲਾ ਬੇਈਮਾਨ ਨਹੀਂ, ਬਚਣਾ ਦਾ ਪੂਰਾ। ਇਹ ਨਹੀਂ ਕਿ ਹੱਟੀ ਤੇ ਤੁਸੀਂ ਕੁਝ ਖਰੀਦ ਕੇ ਗਏ, ਪਰਤ ਕੇ ਆ ਕੇ ਕੋਈ ਮੁਕਰ ਗਿਆ, ਮੈਂ ਨਹੀਂ ਦਿੱਤਾ। ਬਚਣੇ ਦਾ ਪੂਰਾ ਜੇ ਦੇ ਦਿੱਤਾ ਤੇ ਕਹੇਗਾ ਜਾ ਸਿੱਖਾਂ, ਮੈਂ ਤੇਰੀ ਬਾਂਹ ਪਕੜਾਂਗਾ ਤੇ ਰੱਬ ਦੀ ਦਰਗਾਹ ਤੱਕ ਮੇਰਾ ਬਚਨ ਰਿਹਾ, ਮੈਂ ਤੇਰਾ ਸਾਥ ਦਿਆਂ। ਇਹ ਧਰਤੀ ਤੇ ਬੈਠਣ ਵਾਲਾ ਬਚਨ ਦਿੰਦਾ ਹੈ। ਸੌਦਾ ਇੱਕ ਤਾਤ ਹੈ ਸ਼ਾਹ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣਾ ਬਚਣੇ ਦਾ ਸੂਰਾ, ਸਬਲ ਕਰੇ ਸਿੰਬਲ ਬਿਰਖ। ਲੋਕ ਸਿੰਬਲ ਨੂੰ ਮਿਲਦੇ ਨਹੀਂ। ਇਹ ਧਰਤੀ ਤੇ ਬਹਿਣ ਵਾਲਾ ਕਹਿੰਦਾ ਮੇਰੇ ਤੇ ਸਿੰਬਲ ਨੂੰ ਵੀ ਫਲ ਲਾਉਣ ਦੀ ਤਾਕਤ ਹੈ। ਸੰਕਾਰੀ ਬੰਦਿਆਂ ਵਿੱਚ ਵੀ ਰਸ ਭਰਿਆ ਜਾ ਸਕਦਾ। ਸਬਲ ਕਰੇ ਸਿੰਬਲ ਬਿਰਖ, ਸੋ ਵਰਨ ਮਨੂਰਾ ਤੇ ਜਿਹੜੇ ਸਰ ਚੁੱਕੇ ਮਨ ਨੇ ਬਾਬੇ ਨਾਨਕ ਦੀ ਅੱਖੀ ਵਿੱਚੋਂ ਕੀਮਤੀ ਸ਼ੁੱਧ ਸੋਨਾ ਬਣ ਜਾਂਦੇ। ਅੱਗੇ ਵਚਨ ਕੀਤਾ ਬਾਸ ਸੁਵਾਸ ਨਿਵਾਸ ਕਰ ਕੌ ਹਰਸਨਾ ਪੂਰਾ। ਇੱਥੇ ਬਾਂਸ ਵਰਗੇ ਖੰਕਾਰੀ ਵੀ ਚੁੱਕ ਜਾਂਦੇ ਨੇ। ਬਾਂਸ ਵਰਗੇ ਖੰਕਾਰੀਆਂ ਵਿੱਚ ਚੰਦਨ ਦੀ ਮਹਿਕ ਨਾਮ ਦੀ ਮਹਿਕ ਆਉਂਦੀ ਹੈ। ਕੌ ਹਰਸਨਾ ਪੂਰਾ ਕਾਲੇ ਕਾਂ ਗੰਦਗੀ ਫੋਲਣ ਵਾਲੇ ਜਿਤਨੇ ਵੀ ਹੱਥੀ ਤੇ ਹੁੰਦੇ ਨੇ ਸ਼ਬਦ ਦੇ ਅਭਿਆਸੀ ਬਣਾਉਂਦਾ। ਪਤਾ ਹੀ ਉਦੋਂ ਲੱਗਦਾ ਜੇ ਉਹ ਕਾਲੀ ਬਿਰਤੀ ਨੂੰ ਛੱਡ ਕੇ ਗੁਰੂ ਕੇ ਸਿੱਖੋ ਹੰਸ ਦੀ ਤਰ੍ਹਾਂ ਗੁਰੂ ਕੇ ਸ਼ਬਦ ਤੇ ਗਾਹਕ ਬਣ ਜਾਂਦੇ। ਵਾਸ ਵਾਸ ਨਿਵਾਸ ਕਰ ਕੌ ਹੰਸ ਨਾ ਪੂਰਾ ਘੁੱਗੂ ਸੂਝ ਸੁਝਾਏ ਦਾ ਉੱਲੂ ਅਗਿਆਨੀ ਬੰਦਿਆਂ ਨੂੰ ਗਿਆਨ ਦਾ ਚਾਨਣ ਦਿੰਦਾ। ਤੇ ਸਰ ਕਹਿਣ ਲੱਗੇ ਸੰਖ ਮੋਤੀ ਚੂਰਾ ਜਿਹੜੇ ਸੰਖ ਸਕਣੇ ਨੇ ਉਹਨਾਂ ਨੂੰ ਕੀਮਤੀ ਮੋਤੀ ਬਣਾ ਦਿੰਦਾ। ਪਰ ਇਸ ਹੱਟੀ ਨੂੰ ਵੇਦਾਂ ਨਾਲ ਨਾ ਤੁਲਨਾ ਦਿਆ ਜੇ, ਇਸ ਹੱਟੀ ਨੂੰ ਕਿਤੇਬਾਂ ਪੜ੍ਹਨ ਵਾਲਿਆਂ ਨਾਲ ਤੁਲਨਾ ਨਾ ਦਿਆ ਜੇ, ਕਿਉਂਕਿ ਵੇਦ ਕਿਤੇਬੋਂ ਬਾਹਰ ਆ ਗੁਰ ਸ਼ਬਦ ਹਜ਼ੂਰ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਰਾਏ ਬਲਵੰਡ ਸਾਹਿਬ ਦੇ ਬਚਨ ਫਿਰ ਅੱਗੇ ਸੁਣ ਇਹਦੀ ਵਿਆਖਿਆ ਮੈਂ ਅਰਜ਼ ਕਰ ਰਿਹਾ ਸਾਂ। ਸ਼ਬਦ ਵਰਗੇ ਨੇ ਲਹਿਣੇ ਦੀ ਫੇਰ ਆਈ ਹੈ। ਲਹਿਣੇ ਦੀ ਅਰਥ ਕਰਾਂਗੇ ਬਾਬਾ ਲਹਿਣਾ ਜੀ, ਅਰਥ ਸਾਨੂੰ ਇਹ ਕਰਨੇ ਪੈਣਗੇ ਗੁਰੂ ਅੰਗਦ ਸਾਹਿਬ ਨਹੀਂ। ਲਹਿਣੇ ਦੀ ਫੇਰ ਆਈ ਹੈ, ਫੇਰ ਆਈ ਹੈ ਦਾ ਅਰਥ ਹੁੰਦਾ ਮਸ਼ਹੂਰੀ ਹੋ ਜਾਣੀ, ਚਾਰ ਚੁਫੇਰੇ ਧੁੰਮ ਪੈ ਜਾਣੀ। ਲਹਿਣੇ ਦੀ ਫੇਰ ਆਈ ਹੈ, ਕਹਿੰਦੇ ਨੇ ਆਓ ਦੇਖੋ ਲੋਕੋ ਅੱਜ ਦੇਵੀ ਦੇ ਭਗਤ ਸੀ ਜਿਹੜਾ ਉਹਦੀ ਜੈ ਜੈਕਾਰ ਹੋ ਗਈ। ਕਿਵੇਂ ਹੋਈ ਜੀ? ਨਾਨਕਾ ਦੋਈ ਖੱਟੀਐ, ਦੋਈ ਦਾ ਅਖਰੀ ਅਰਥ ਹੁੰਦਾ ਦੁਹਾਈ, ਤੇ ਖੱਟੀਆਂ ਦਾ ਅਖਰੀ ਅਰਥ ਜਿਹੜੀ ਬਾਬੇ ਨਾਨਕ ਨੇ ਆਪ ਖੱਟੀ ਖੱਟੀ ਸੀ, ਜਿਹੜੀ ਕਮਾਈ ਬਾਬਾ ਨਾਨਕ ਜੀ ਕਰਕੇ ਗਏ ਉਹਦੇ ਕਰਕੇ ਅੱਜ ਭਾਈ ਲਹਿਣੇ ਦੀ ਜੈ ਜੈਕਾਰ ਹੋ ਗਈ। ਚਾਰ ਚੁਫੇਰੇ ਭਾਈ ਲਹਿਣੇ ਦੀ ਧੁੰਮ ਪੈ ਗਈ। ਲਹਿਣੇ ਦੀ ਫੇਰ ਆਈ ਹੈ, ਨਾਨਕਾ ਦੋਈ ਖੱਟੀਐ। ਨਾਲ ਬਚਨ ਕੀਤਾ ਜੋਤ ਉਹ ਕਿਹੜੀ ਜੋਤ ਜੀ? ਜਿਹੜਾ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਕੋਲੋਂ। ਕਿਹੜੀ ਜੋਤ? ਜਿਹੜਾ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕਹਿਣ ਲੱਗੇ ਜੋਤ ਓਹਾ ਜੁਗਤ, ਜੋਤ ਓਹਾ ਜੁਗਤ ਸਾਏ। ਸਾਏ ਦਾ ਅਖਰੀ ਅਰਥ ਕਰਾਂਗੇ ਕਿ ਜੀਵਨ ਜੁਗਤ, ਜੀਣ ਜੀਣ ਦਾ ਢੰਗ, ਜੀਵਨ ਜੀਣ ਦਾ ਢੰਗ ਜਿਹੜਾ ਇਹ ਉਹੀ ਹੈ ਜਿਹੜੇ ਬਾਬੇ ਨਾਨਕ ਵਾਲਾ ਸੀ। ਜੋਤ ਓਹਾ ਜੁਗਤ ਸਾਏ। ਸਹਿ, ਸਹਿ ਦਾ ਅਰਥ ਹੈ ਖਤਮ, ਮਾਲਕ ਸਾਹਿਬ। ਕਾਇਆ ਫੇਰ ਪਲਕੀਐ, ਕਿ ਧੰਨ ਗੁਰੂ ਨਾਨਕ ਸਾਹਿਬ ਸਾਹਿਬ ਨੇ, ਮਾਲਕ ਨੇ ਆਪਣੀ ਕਾਇਆ ਹੀ ਪਲਟੀ ਹੈ। ਪਰ ਜੋਤ ਉਹੀ ਹੈ ਜਿਹੜੀ ਰਾਏ ਭੋਏ ਦੀ ਤਲਵੰਡੀ ਤੋਂ ਰਹਿਮਤਾਂ ਵਰਸਾਉਂਦੀ ਪਈ ਸੀ। ਫਿਰ ਅਰਥ ਨੇ ਲਹਿਣੇ ਦੀ ਫੇਰ ਆਈ ਹੈ, ਨਾਨਕਾ ਦੋਈ ਖੱਟੀਐ। ਬਾਤੇ ਲਹਿਣੇ ਦੀ ਜੈ ਜੈਕਾਰ ਹੋ ਗਈ, ਪਰ ਬਰਕਤ ਗੁਰੂ ਨਾਨਕ ਸਾਹਿਬ ਦੀ ਸੀ, ਖੱਟੀ ਗੁਰੂ ਨਾਨਕ ਸਾਹਿਬ ਜੀ ਸੀ। ਜੋਤ ਓਹਾਂ ਜੁਗਤ ਸਾਏ, ਸਹਿ ਕਾਇਆ ਫੇਰ ਪਲਕੀਐ। ਤੇ ਅਗਲਾ ਬਚਨੇ ਝੁੱਲੈ ਸੋ ਛੱਤ ਨਿਰੰਜਨੀ। ਨਿਰੰਜਨੀ ਦਾ ਅਖਰੀ ਅਰਥ ਹੁੰਦਾ ਜਿਹਦੇ ਉੱਤੇ ਕਿਸੇ ਕਿਸਮ ਦਾ ਕੋਈ ਵੀ ਦਾਗ ਨਹੀਂ। ਗੁਰੂ ਅੰਗਦ ਸਾਹਿਬ ਦੇ ਚੀਸ ਦੇ ਉੱਤੇ ਅੱਜ ਸੱਤਰ ਪਿਆ ਝੁੱਲਦਾ ਹੈ। ਝੁੱਲੈ ਸੋ ਛੱਤ ਨਿਰੰਜਨੀ। ਤੇ ਅਗਲਾ ਬਚਨ ਹੈ ਮਲ ਤਖਤ ਬੈਠਾ ਗੁਰ ਹੱਟੀਐ। ਗੁਰ ਹੱਟੀਐ ਹੱਟੀ ਤੇ, ਮਲ ਤਖਤ ਬੈਠਾ ਗੁਰ ਹੱਟੀਐ। ਗੁਰੂ ਨਾਨਕ ਸਾਹਿਬ ਦੀ ਹੱਟੀ ਤੇ ਤਖਤ ਮਲ ਕੇ ਗੁਰੂ ਅੰਗਦ ਸਾਹਿਬ ਬਹਿ ਗਏ। ਜਿਹੜੀ ਅਸੀਂ ਵਿਆਖਿਆ ਕਰ ਰਹੇ ਸਾਂ ਕਿ ਹੱਟੀ ਬਾਬੇ ਨਾਨਕ ਦੀ, ਹੱਟੀ ਵੀ ਬਾਬੇ ਨਾਨਕ ਦੀ, ਹੱਟੀ ਵੀ ਪਾ ਕੇ ਗਏ, ਹੱਟੀ ਵੀ ਕਰਕੇ ਗਏ। ਕਹਿਣ ਲੱਗੇ ਪਰ ਇਸ ਹੱਟੀ ਦੇ ਉੱਤੇ ਬਹਿਣ ਵਾਲਾ ਜਿਹੜਾ ਉਹਦੇ ਸਿਰ ਦੇ ਉੱਤੇ ਛੱਤਰ ਪਿਆ ਝੁੱਲਦਾ। ਝੁੱਲੇ ਸੋ ਛੱਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹੱਟੀਐ। ਕਰੇ ਜੇ ਗੁਰ ਫਰਮਾਇਆ, ਗੁਰੂ ਅੰਗਦ ਸਾਹਿਬ ਕੋਈ ਵੀ ਗੱਲ ਗੁਰੂ ਨਾਨਕ ਸਾਹਿਬ ਦੇ ਹੁਕਮ ਤੋਂ ਬਾਹਰ ਨਹੀਂ ਕਰਦੇ ਪਏ। ਕਰਨ ਦਾ ਅਖਰੀ ਅਰਥ ਕਰ ਰਹੇ ਨੇ ਗੁਰੂ ਅੰਗਦ ਸਾਹਿਬ ਦੀ ਕੀ? ਗੁਰ ਫੁਰਮਾਇਆ, ਜੋ ਧੰਨ ਗੁਰੂ ਨਾਨਕ ਸਾਹਿਬ ਨੇ ਫੁਰਮਾ ਦਿੱਤਾ ਗੁਰੂ ਅੰਗਦ ਸਾਹਿਬ ਉਹ ਕਰਦੇ ਨੇ। ਇਹ ਨਹੀਂ ਕਹਿ ਰਹੇ ਕਿ ਮੈਂ ਆਪਣੀ ਮਰਜ਼ੀ ਕਰ ਰਿਹਾ, ਜੋ ਗੁਰੂ ਕਹਿੰਦਾ ਉਹਨੂੰ ਕਮਾਉਂਦੇ ਨੇ। ਸਿਲ ਯੋਗ ਅਲੂਣੀ ਚੱਟੀਐ। ਸਿਲ ਦਾ ਅਖਰੀ ਅਰਥ ਆਪਾਂ ਟੁਕੜਾ ਕਰਾਂਗੇ, ਵੱਡਾ ਵੱਡਾ ਕਰ ਲਾਂਗੇ, ਸਿਲ ਸ਼ਬਦ ਹੈ। ਅਲੂਣੀ ਦਾ ਅਰਥ ਹੈ ਕਿ ਜਿਸ ਨੂੰ ਚੱਖਣਾ ਬਹੁਤ ਹੀ ਮੁਸ਼ਕਲ ਹੋਵੇ। ਯੋਗ ਦਾ ਅਰਥ ਹੈ ਮਿਲਾ। ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਉਹ ਗੁਰੂ ਅੰਗਦ ਸਾਹਿਬ ਕਮਾਉਂਦੇ ਪਏ ਨੇ। ਕਹਿੰਦੇ ਗੁਰੂ ਦਾ ਹੁਕਮ ਕਮਾਣਾ ਇਸ ਤਰ੍ਹਾਂ ਜਿਵੇਂ ਅਲੂਣੀ ਛਿਲ ਚਟਣੀ ਹੈ। ਗੁਰੂ ਨਾਨਕ ਸਾਹਿਬ ਦੇ ਹੁਕਮ ਤੋਂ ਬਾਹਰ ਨਹੀਂ। ਤੇ ਪਿਆਰਿਓ ਦੇਖੋ, ਉਹਨਾਂ ਨੇ ਉਹ ਬਚਨ ਕਮਾਏ ਜੋ ਗੁਰੂ ਨਾਨਕ ਸਾਹਿਬ ਕਹਿ ਕੇ ਗਏ। ਕਰੇ ਜੇ ਗੁਰ ਫਰਮਾਇਆ ਸਿਰ ਜੋਗ ਅਲੂਣੀ ਚਟੀਐ। ਅਗਲਾ ਬਚਨ ਹੈ ਲੰਗਰ ਚੱਲੈ ਗੁਰ ਸ਼ਬਦ ਹਾਰ। ਧੰਨ ਗੁਰੂ ਅੰਗਦ ਸਾਹਿਬ ਨੇ ਲੰਗਰ ਖੋਲ ਦਿੱਤੇ। ਕਿਹੜੇ ਜੀ? ਆ ਕੇਵਲ ਜ਼ਬਾਨ ਦੀ ਜਾਂ ਪੇਟ ਦੀ ਪੂਰਤੀ ਵਾਲੇ ਨਹੀਂ। ਗੁਰੂ ਸਾਹਿਬ ਨੇ ਸ਼ਬਦ ਦਾ ਲੰਗਰ ਚਲਾਇਆ। ਲੰਗਰ ਚੱਲਾ ਗੁਰ ਸ਼ਬਦ ਹਰ ਤੋੜ ਨਾ ਆਵੀ। ਇਸ ਚਲਾਏ ਤੋਂ ਲੰਗਰ ਵਿੱਚ ਕਦੀ ਵੀ ਤੋਤਾ ਨਹੀਂ ਆਏਗਾ। ਕਿਉਂ ਨਹੀਂ ਆਏਗਾ? ਖੱਟੀਆ ਕਹਿਣ ਲੱਗੇ, ਕਿਉਂਕਿ ਇਸ ਲੰਗਰ ਵਿੱਚ ਖੱਟੀ ਬਾਬੇ ਨਾਨਕ ਦੀ ਪਈ ਹੈ। ਬਾਬੇ ਨਾਨਕ ਦੀ ਕਮਾਈ ਵਾਲੇ ਲੰਗਰ ਚ ਕਦੀ ਤੋਤਾ ਆਉਣਾ? 20 ਰੁਪਈਆਂ ਦਾ ਛਕਾਇਆ ਅਸੀਂ ਸਾਰੇ ਕਹੀ ਜਾਂਦੇ ਹਾਂ, 20 ਦਾ ਛਕਾਇਆ। ਤੇ ਪਿਆਰੇ ਸਦੀਆਂ ਹੋ ਗਈਆਂ ਨੇ, ਤੇ ਜਿੰਨੀ ਦੇਰ ਤੱਕ ਇਹ ਪਲੈਨਟ ਇਹ ਅਰਥ ਆ ਧਰਤੀ ਰਹੇਗੀ, ਉਨੀ ਦੇਰ ਤੱਕ ਬਾਬੇ ਨਾਨਕ ਦੇ ਵੀਹਾਂ ਦੇ ਲੰਗਰ ਨੇ ਚੱਲੀ ਜਾਣਾ। ਕੋਈ ਘਾਟਾ ਨਹੀਂ ਆਉਣਾ, ਕਿਉਂਕਿ ਖੱਟੀ ਉਹਦੀ ਹੈ, ਖੱਟੀ ਬਾਬੇ ਨਾਨਕ ਦੀ ਹੈ। ਜਿਹੜੀ ਬੇਈਮਾਨ ਵਾਲੀ ਬੇਈਮਾਨੀ ਵਾਲੀ ਖੱਟੀ ਹੈ ਨਾ, ਉਹ ਕਦੀ ਸਿਰੇ ਨਹੀਂ ਲੱਗਦੀ। ਹਾਂ, ਬੰਦਾ ਆਪ ਇਕੱਠੇ ਕਰਦੇ ਮਰ ਜਾਏਗਾ, ਅੱਗੋਂ ਨਿਆਣੇ ਜਿਹੜੇ ਨੇ ਤਬਾਹੀ ਕਰ ਦੇਣਗੇ। ਬੇਈਮਾਨ ਲੋਕਾਂ ਦੀ ਖੱਟੀ ਤੁਸੀਂ ਵਾਹਿਗੁਰੂ ਕਿਰਪਾ ਕਰੇ। ਵੈਸੇ ਤਾਂ ਇੱਥੇ ਕਿਰਤੀ ਬੰਦੇ ਨੂੰ ਸੁੱਚੀ ਦਸਾਂ ਨਵਾਂ ਦੀ ਕੀ ਅਸੀਂ ਤੇ 20 ਨਵਾਂ ਦੀ ਕਹਿੰਦੇ ਹਾਂ ਉੱਥੇ ਜਾ ਕੇ, ਵੀ ਪੈਰ ਵੀ ਗੱਡੀ ਵੀ 2 ਘੰਟੇ ਚਲਾਣੀ, ਪੈਰ ਵੀ ਤੇ ਕੰਮ ਹੀ ਕਰਦੇ ਪਿਆ, ਹੱਥ ਨਾਲ, ਪੈਰ ਨਾਲ, ਅੱਖਾਂ ਨਾਲ। ਮੈਂ ਕਹਿੰਦਾ ਇਕੱਲੇ ਦਸਾਂ ਨਵਾਂ ਦੀ ਕੀ, ਉੱਥੇ ਚਲੋ ਹੋਰ ਤਰੀਕਾ, ਉਹ ਦਸਾਂ ਨਵਾਂ ਨਾਲ ਗਿਣ ਲੈਂਦੇ ਨੇ ਕਿਸੇ ਦੀ ਖੱਟੀ ਨੂੰ, ਪਰ ਇੱਥੇ ਦਸਾਂ ਨਵਾਂ ਨਾਲ ਕਮਾਈ ਜਾਂਦੀ ਹੈ। ਜੇ ਬੰਦਾ ਦੁਨਿਆਵੀ ਤੌਰ ਤੇ ਵੀ ਨੀਅਤ ਰਾਸ ਕਰਕੇ ਨੇਕ ਕਮਾਈ ਕਰਦਾ ਹੈ, ਚੇਤੇ ਰੱਖੋ ਉਹਦੀ ਸੁੱਕੀ ਰੋਟੀ ਵਿੱਚ ਵੀ ਉਹਨੂੰ ਸੁੱਖ ਹੈ। ਤੇ ਜੇ ਬੰਦਾ ਠੱਗੀਆਂ ਮਾਰ ਕੇ ਰਾਤ ਨੂੰ 36 ਕੌਲੀਆਂ ਰੱਖ ਕੇ ਰੋਟੀ ਖਾਂਦਾ, ਤੇ ਚੇਤੇ ਰੱਖੋ ਉਹ 36 ਕੌਲੀਆਂ ਵੀ ਜ਼ਹਿਰ ਹੈ। ਬਾਬਾ ਜੀ ਨੇ ਕਿਉਂ ਕਿਹਾ ਕਿ ਸੰਤਨ ਕਾ ਦਾਨਾ ਰੁੱਖਾਂ ਤੋਂ ਸਰਬ ਨਿਦਾਨ, ਗ੍ਰਹਿ ਸਾਖਤ 36 ਪ੍ਰਕਾਰ ਤੇ ਬਿਖੂ ਸਮਾਨ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਹੁਣ ਇਹ ਜਿਹੜਾ ਖਜ਼ਾਨਾ ਹੈ, ਜਿਹੜਾ ਲੰਗਰ ਤੁਹਾਨੂੰ ਦਿੱਤਾ ਹੈ, ਇਹਨੂੰ ਵੰਡੀ ਜਾਓ। ਲੰਗਰ ਚੱਲਿਆ ਗੁਰ ਸ਼ਬਦ ਹਰ ਤੋਟ ਨਾ ਆਵੀ। ਇਹਦੇ ਵਿੱਚ ਕਦੀ ਤੋਤਾ ਨਹੀਂ ਆਵੇਗਾ, ਕਿਉਂਕਿ ਖੱਟੀਆ ਇਹਦੇ ਵਿੱਚ ਖੱਟੀ ਬਾਬੇ ਨਾਨਕ ਦੀ ਪਈ, ਕਮਾਈ ਬਾਬੇ ਨਾਨਕ ਦੀ, ਸ਼ਬਦ ਵਿੱਚ ਕਦੀ ਤੋਟਾ। ਹੁਣ ਇੱਕ ਜਪਜੀ ਸਾਹਿਬ ਹੈ, ਮੈਂ ਥੋੜੇ ਜਿਹੇ ਅਰਥ ਦੇ ਹੋਰ ਖੋਲ ਗਿਆ। ਇੱਕ ਜਪਜੀ ਸਾਹਿਬ ਹੈ, ਇੰਡੀਆ ਵਿੱਚ ਬੈਠਾ ਪੜ੍ਹਦਾ, ਉਹ ਵੀ ਕਹਿੰਦਾ ਵਾਹ ਬਾਬਾ ਨਾਨਕਾ ਜੀ ਜਪ ਪੜ੍ਹ ਕੇ ਆਨੰਦ ਆ ਗਿਆ। ਇੱਥੇ ਸੱਤ ਸਮੁੰਦਰ ਬੈਠਾ ਵੀ ਸਵੇਰੇ ਜਪ ਪੜ੍ਹਦਾ, ਕਹਿੰਦਾ ਸਵਾਦ ਆ ਗਿਆ। ਹੁਣ ਇੱਕ ਜਪਜੀ ਸਾਹਿਬ 38 ਪੌੜੀਆਂ ਸਲੋਕ ਨੇ, ਤੇ ਇੱਕ ਜਪਜੀ ਸਾਹਿਬ ਚ ਕਿੰਨੀ ਕੁ ਕਮਾਈ ਬਾਬੇ ਨਾਨਕ ਨੇ ਭਰ ਦਿੱਤੀ ਕਿ ਉਸ ਕਮਾਈ ਵਾਲੇ ਸ਼ਬਦ ਨੂੰ ਕਰੋੜਾਂ ਲੋਕ ਪੜ੍ਹਦੇ ਪਏ ਨੇ। ਇੱਕ ਵੇਲੇ ਪੜ੍ਹਦੇ ਨੇ ਕਰੋੜਾਂ ਦੇ ਕਰੋੜਾਂ ਲੋਕ ਤ੍ਰਿਪਤ ਪਏ ਹੁੰਦੇ ਨੇ, ਕਿਉਂਕਿ ਉਸ ਜਪ ਵਿੱਚ ਬਾਬੇ ਨਾਨਕ ਦੇ ਆਪਣੀ ਕਮਾਈ ਹੈ। ਹੁਣ ਜੇ ਕਮਾਈ ਨਾ ਹੋਵੇ, ਅਸੀਂ ਸੱਚਖੰਡ ਵਾਸੀ ਕਹੀ ਜਾਂਦੇ ਹਾਂ ਨਾ, ਬਾਬੇ ਨਾਨਕ ਦੀ ਕਮਾਈ ਹੈ ਤੇ ਉਹ ਵੇਖ ਕੇ ਕਹਿ ਰਹੇ ਨੇ ਸੱਚਖੰਡ ਦੱਸਿਆ ਨਿਰੰਕਾਰ, ਕਰ ਵੇਖਿਆ ਨਦਰ ਨਿਹਾਲ, ਤਿੱਥਾ ਖੰਡ ਮੰਡਲ ਵਰ ਪੰਡ, ਜੇ ਕੋ ਕਥਾ ਤਾਂ ਅੰਤ ਨਾ ਅੰਤ ਤੋਸ ਨਾ ਆਵੇ ਖੱਟੀਏ। ਹੁਣ ਜਦੋਂ ਇਹ ਖਜ਼ਾਨਾ ਸਾਨੂੰ ਦਿੱਤਾ ਨਾ ਗੁਰੂ ਨਾਨਕ ਸਾਹਿਬ ਨੇ, ਤੁਰਟ ਕੇ ਪਹਿਲਾਂ ਪੁੱਛੀਆਂ ਸਨ ਗੁਰੂ ਅੰਗਦ ਸਾਹਿਬ ਕੋਲ, ਅਸੀਂ ਸਿਰਫ ਗੱਲ ਕਰਨੀ ਆ ਬਾਬੇ ਮੋਹਨ ਦੀਆਂ ਪੋਥੀਆਂ ਤੋਂ। ਅਸਲ ਵਿੱਚ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਸ਼ਬਦ ਦਾ ਤਿਲਕ ਦਿੱਤਾ ਬਾਬੇ ਨੇ, ਤੇ ਜਦੋਂ ਅਸੀਂ ਬਾਬਾ ਸੁੰਦਰ ਜੀ ਦੀ ਬਾਣੀ ਪੜ੍ਹਦੇ ਹਾਂ, ਉਹ ਵੀ ਇਸ਼ਾਰਾ ਇਕੱਲੇ ਆ ਕੇਸਰ ਦੇ ਤਿਲਕ ਵੱਲ ਨਹੀਂ ਕਰਦੇ। ਉਹ ਕਹਿੰਦੇ ਨੇ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀ। ਗੁਰੂ ਸ਼ਬਦ ਜਿਹੜਾ ਗੁਰੂ ਨਾਨਕ ਸਾਹਿਬ ਕੋਲ ਅੰਦਰ ਦੀ ਕਮਾਈ ਸੀ ਉਹਨਾਂ ਨੂੰ ਦੇ ਦਿੱਤੀ, ਤੇ ਪਿਆਰਿਓ ਉਹ ਗੁਰੂ ਅੰਗਦ ਸਾਹਿਬ ਕੋਲ ਗੁਰੂ ਅਮਰਦਾਸ ਕੋਲ ਆਏ। ਜਦੋਂ ਗੁਰੂ ਅਮਰਦਾਸ ਕੋਲ ਆਈ, ਉਹਨਾਂ ਖਜ਼ਾਨਾ ਦੇਖ ਕੇ ਖੋਕੇ ਦੇ ਕੇ ਕਿਹਾ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ ਦਾ ਖਜ਼ਾਨਾ ਬਹੁਤ ਜੀ ਮੇਰੇ ਕੋਲ। ਗੁਰੂ ਰਾਮਦਾਸ ਤੋਂ ਬਾਅਦ ਇਹ ਖਜ਼ਾਨਾ ਚਲਾ ਗਿਆ ਗੁਰੂ ਅਰਜਨ ਦੇਵ ਜੀ ਕੋਲ, ਤੇ ਅੱਜ ਜਦੋਂ ਖਜ਼ਾਨੇ ਨੂੰ ਦੇਖਿਆ ਵੀ ਬਾਬੇ ਨਾਨਕ ਦੀ ਖੱਟੀ ਵਾਲਾ ਖਜ਼ਾਨਾ, ਤੇ ਉਸ ਵੇਲੇ ਬੜੇ ਕਿਰਪਾਲ ਮੇਰ ਦੇ ਘਰ ਵਿੱਚ ਆਏ। ਤੇ ਮੈਂ ਪਿਛਲੇ ਦਿਨ ਇਹ ਕਰਜ਼ ਕੀਤੀ ਜਿਹੜੀ ਅਸੀਂ ਲੋਕ ਕਰਨੇ ਆ, ਭੀੜਾਂ ਬਣਦੀਆਂ ਨੇ। ਗੁਰੂ ਸਾਹਿਬ ਦਾ ਦਸਤਾ ਆ ਗਿਆ ਨਾ, ਕੋਈ ਮਾੜੀ ਗੱਲ ਨੀ ਗੁਰੂ ਸਾਹਿਬ ਦੇ ਚੋਲਿਆਂ ਨੂੰ ਪਿਆਰ ਕਰਨਾ। ਪੰਜਾਬ ਤੋਂ ਉਸ ਤਰ੍ਹਾਂ ਵੀ ਕੋਈ ਕੱਪੜਾ ਲਿਆ ਕੇ ਦੇ ਦੇ ਕਹਿ ਦਿਆ ਗੁਰੂ ਨਾਨਕ ਸਾਹਿਬ ਜੀ ਦਾ ਚੋਲਾ ਜੀ, ਅਸਾਂ ਲੈਣਾ ਲਾਜ਼ਮੀਆਂ ਨੇ ਚੋਲਾ ਦੇਖਣ ਲਈ, ਦੇਖਣਾ ਚਾਹੀਦਾ ਗੁਰੂ ਸਾਹਿਬ ਦਾ ਜੇ ਹੋਵੇ ਤੇ। ਗੰਗਾ ਸਾਗਰ ਹੁੰਦਾ ਹਜ਼ੂਮ ਇਕੱਠਾ ਹੁੰਦਾ ਦੇਖਣ ਲਈ, ਦੇਖਣਾ ਚਾਹੀਦਾ ਗੁਰੂ ਕੀ ਚੀਜ਼ ਹੈ, ਗੁਰੂ ਕੇ ਹੱਥਾਂ ਦੀ ਸ਼ੋਖ ਹੈ। ਜੋੜਾ ਆ ਗਿਆ ਅਸੀਂ ਦੇਖਦੇ ਹਾਂ। ਮੈਂ ਕਈ ਵਾਰੀ ਸੋਚਣਾ ਮਨਾ, ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਚ ਬਹਿੰਦੇ ਹਾਂ, ਤੇਰੇ ਕੱਪੜਿਆਂ ਨੂੰ ਵੇਖਣ ਆਉਂਦੇ ਹਾਂ, ਤੇਰੇ ਜੋੜਿਆਂ ਨੂੰ ਦੇਖਣ ਆਉਂਦੇ ਹਾਂ, ਤੇਰੇ ਗੰਗਾ ਸਾਗਰ ਨੂੰ ਦੇਖਣ ਆਉਂਦੇ ਹਾਂ। ਕੋਈ ਪਿੰਜਰਾ ਚੁੱਕ ਕੇ ਤੁਰਿਆ ਆਉਂਦਾ ਕੋਇਲਾਂ ਦਾ ਪਿੰਜਰਾ, ਜੀ ਪਿੰਜਰਾ ਵੇਖਣ ਆਉਂਦੇ ਹਾਂ, ਉਹ ਸਿੱਖਾਂ ਤੂੰ ਭੀੜਾ ਬਣਾ ਕੇ ਸਭ ਕੁਝ ਵੇਖਣ ਆਉਂਦਾ ਹੈ। ਕਦੀ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਵਿੱਚ ਬੈਠ ਕੇ ਗੁਰੂ ਨਾਨਕ ਦੇ ਖਿਰਦੇ ਨੂੰ ਵੇਖਣ ਆਇਆ, ਬਾਕੀ ਖਜ਼ਾਨੇ ਵੇਖਣਾ, ਆਹ ਖਜ਼ਾਨਾ ਵੇਖ ਕੇ ਜਿਹੜਾ ਬਾਪੂ ਨੇ ਤੇਰੀ ਝੋਲੀ ਪਾ ਦਿੱਤਾ ਵੇ। ਤਦ ਗੁਰੂ ਅਰਜਨ ਸਾਹਿਬ ਕੋਲ ਖਜ਼ਾਨਾ ਆਇਆ, ਲੰਗਰ ਚੱਲਿਆ, ਗੁਰੂ ਸ਼ਬਦ ਖੜ ਸਿਰਫ ਅੱਜ ਗੁਰੂ ਸ਼ਬਦ ਤੇ ਖਜ਼ਾਨਾ ਦੇਖਿਆ ਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਕਿ ਹਮ ਧਨਵੰਤ ਭਾਗਤ ਸੱਚ ਨਾ। ਹਾਲਾਂਕਿ ਬਾਣੀ ਵਿੱਚ ਹਜ਼ੂਰ ਨੇ ਕਿਹਾ ਧਨਵੰਤ ਨੂੰ ਮਾਣ ਨਹੀਂ ਕਰਨਾ ਚਾਹੀਦਾ। ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਸੁਖਮਨੀ ਸਾਹਿਬ ਜੀ ਦੇ ਅੰਮ੍ਰਿਤ ਬਾਣੀ ਵਿੱਚ ਪੜ੍ਹਦੇ ਹਾਂ, ਜਿਸ ਕਹਿ ਅੰਤਰ ਰਾਜ ਨਾਮ ਸੋ ਤਰਕ ਪਾਤੀ ਹੋਤ ਜਸਵਾਨ, ਜੋ ਜਾਣਿਆ ਮੈਂ ਜੋਗਨਵੰਤ ਸੋ ਹੋਵਤ ਵਿਸ਼ਤਾ ਕਾ ਜੰਤ, ਆਪਸ ਕੋ ਕਰਮਵੰਤ ਕਾ ਆਵੈ ਜਨਮ ਮਰੈ ਦੋ ਜੂਨ ਪ੍ਰਭਾਵੈ, ਧਨ ਭੂਮਿਕਾ ਜੋ ਕਰੈ ਗੁਮਾਨ। ਪਰ ਜਦੋਂ ਇਹ ਖਜ਼ਾਨਾ ਦੇਖਿਆ ਤੇ ਗੁਰੂ ਅਰਜਨ ਸਾਹਿਬ ਅੰਦਰ ਪੁਕਾਰ ਕੇ ਹਮ ਧਨਵੰਤ ਦੁਨੀਆਂ ਦੇ ਲੋਕੋ, ਅਸੀਂ ਗਰੀਬ ਬਾਪੂ ਦੇ ਪੁੱਤਰ ਨਹੀਂ, ਸਾਡਾ ਬਾਬਾ ਨਾਨਕ ਅਮੀਰ ਏ, ਅਮੀਰ ਦੇ ਪੁੱਤਰ ਵੀ ਅਮੀਰ ਹੀ ਹੁੰਦੇ। ਚੇਤੇ ਰੱਖਿਓ ਇਹ ਸ਼ਬਦ। ਮੈਂ ਨਾ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖਾ ਬਹਿ, ਤੂੰ ਇੱਕ ਮਾਣ ਕਰੇ, ਤੂੰ ਇਸ ਖਜ਼ਾਨੇ ਦਾ ਵਾਰਸ ਹੈ। ਇਸ ਖਜ਼ਾਨੇ ਵਿੱਚ ਖੱਟੀਆਂ ਨੇ ਤੋਤੇ ਨਹੀਂ। ਬਾਬਾ ਜੀ ਨੇ ਦੇਖ ਕੇ ਕਿਹਾ ਹਮ ਧਨਵੰਤ ਭਾਗਵ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਕਹਿੰਦੇ ਲੋਕੋ ਕਿਸੇ ਦਾ ਬਾਪ ਘਰ ਬਣਾ ਕੇ ਦੇ ਜਾਂਦਾ, ਕਿਸੇ ਦਾ ਜ਼ਮੀਨ ਦੇ ਜਾਂਦਾ, ਕਿਸੇ ਦਾ ਸੋਨਾ ਚਾਂਦੀ ਦੇ ਜਾਂਦਾ, ਮੇਰੇ ਬਾਪੂ ਨੇ ਰੂਹਾਨੀਅਤ ਦਾ ਖਜ਼ਾਨਾ ਦਿੱਤਾ। ਪਿਓ ਦਾਦੇ ਕਾ ਖੋਲ ਬਿਠਾ ਖਜ਼ਾਨਾ, ਲੰਗਰ ਚੱਲਿਆ ਗੁਰ ਸ਼ਬਦ ਹਰ ਸੋਚ ਨਾ ਆਵੇ ਖੱਟ ਗਏ, ਪਿਓ ਦਾਦੇ ਕਾ ਖੋਲ ਬਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਮੇਰਾ ਮਨ ਵੀ ਖਜ਼ਾਨੇ ਦਾ ਮਾਲਕ ਬਣ ਗਿਆ। ਤੇ ਨਾਲ ਪ੍ਰਵਚਨ ਕਿਹਾ ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂਤਾ ਕਛੂ ਨ ਮੋਲ, ਭਰੇ ਭੰਡਾਰ ਅਕੂਤ ਅਕੋਲ ਅਤੋਲ, ਪਿਆਰਿਓ ਖਾਂ ਮੈਂ ਖਰਚਿਆ ਰਲ ਮਿਲ ਭਾਈ, ਤੋਤ ਨਾ ਆਵੇ ਬਸ ਹੋ ਜਾਈ, ਲੰਗਰ ਚੱਲੇ ਗੁਰ ਸ਼ਬਦ ਹਰ ਤੋਤ ਨਾ ਆਵੇ ਖੱਟੀਐ। ਜਦੋਂ ਗੁਰੂ ਅਰਜਨ ਸਾਹਿਬ ਨੇ ਦੇਖਿਆ ਤੇ ਨਾਲ ਕਹਿ ਦਿੱਤਾ ਟਿੱਚਰ ਮੂਲ ਨਾ ਤੁੜੀ ਦੋ, ਜਿੱਚਰ ਆਪ ਕਿਰਪਾਲ, ਲੰਗਰ ਚੱਲੇ ਗੁਰ ਸ਼ਬਦ ਹਰ ਤੋਤ ਨਾ ਆਵੇ ਖੱਟੀਐ, ਟਿੱਚਰ ਮੂਲ ਨਾ ਤੁੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧੰਨ ਮਾ। ਜਦੋਂ ਖਜ਼ਾਨਾ ਦੇਖਿਆ ਕਹਿਣ ਲੱਗੇ ਹਰ ਤਨ ਜਾਤ, ਹਰ ਤਨ ਤਾਪ, ਹਰ ਤਨ ਭੋਜਨ ਪਾਇਆ, ਨਿਮਖ ਨਾ ਵਿਛੜੋ ਮਨ ਤੇ, ਹਰ ਹਰ ਸਾਧ ਸੰਗਤ ਮੈਂ ਪਾਇਆ, ਮਾਈ ਖਾ ਪਾਇਓ ਘਰ ਪੂਤਾ, ਤੋਟ ਨਾ ਆਵੇ ਖੱਟੀਏ ਮਾਂ, ਦੇਖ ਮੈਂ ਦਾਦੇ ਨਾਨਕ ਦਾ ਸ਼ਬਦ ਕਮਾ ਕੇ ਲਿਆਣਾ, ਮਾਈ ਖਾ ਪਾਇਓ ਘਰ ਪੂਤਾ, ਹਰ ਤਨ ਚਲਤੇ, ਹਰ ਤਨ ਬਹਿਤੇ, ਹਰ ਤਨ ਜਾਗਤ ਸੂਤਾ। ਜਦੋਂ ਖਜ਼ਾਨੇ ਨੂੰ ਦੇਖਿਆ ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ, ਗੁਰੂ ਨੇ ਖਜ਼ਾਨਾ ਲਿਆ ਕੇ ਸਿਰ ਕੋਲ ਰੱਖ ਦਿੱਤਾ, ਕਹਿਣ ਲੱਗੇ ਰਤਨ ਚੁਣ ਲੈ ਜਿੰਨੇ ਚੁਣੇ ਜਾਂਦੇ, ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ, ਬੱਖਰ ਪੈਦਲ ਜਾ ਰਿਹਾ ਤੂਹਾਂ ਰਹੀ ਸਮਾਏ, ਵੇਚਣ ਵਾਲੇ ਗੁਰੂ ਅੰਦਰ ਵੀ ਟਿਕ ਗਿਆ ਤੇ ਸਿੱਖ ਅੰਦਰ ਵੀ ਟਿਕ, ਅੱਜ ਬਾਬਾ ਬਲਵੰਤ ਸਾਹਿਬ ਦਾ ਅੰਦਰ ਕਿੱਥੇ ਟਿਕ ਗਿਆ ਜਾ ਕੇ। ਗੁਰਮੁਖੋ ਇਹਨੂੰ ਕਰਾਮਾਤ ਨਹੀਂ ਕਹੋਗੇ ਤੇ ਹੋਰ ਕੀ ਕਹੋਗੇ। ਕੁਝ ਮਹੀਨੇ ਪਹਿਲਾਂ 100 ਰੁਪਈਆ ਹੁੰਦਾ ਤੇ ਇੱਕੋ ਦਮ ਕਹਿੰਦੇ 100 ਨਰਸਾਂ ਦਾ ਕੀ ਬਣਨਾ, ਤੇ ਅੱਜ ਅੰਦਰ ਦਾ ਜਦੋਂ ਖਜ਼ਾਨਾ ਮਿਲਿਆ ਤੇ ਲੋਕਾਂ ਨੂੰ ਕਹਿਣ ਲੱਗ ਪਏ, ਲੋਕੋ ਇਸ ਹੱਥੀ ਤੋਂ ਝੋਲੀਆਂ ਅੱਡ ਕੇ ਆਇਓ, ਜਿੰਨੀਆਂ ਮਰਜ਼ੀ ਭਰ ਕੇ ਲੈ ਜਾਓ, ਇਸ ਖੱਤੀ ਵਿੱਚ ਘਾਟਾ ਨਹੀਂ ਪੈਣਾ, ਕਿਉਂਕਿ ਖੱਤੀ ਬਾਬੇ ਨਾਨਕ ਦੀ ਹੈ, ਲੰਗਰ ਚੱਲਿਆ ਕੋਈ ਸ਼ਬਦ ਹਰ ਸੋਚ ਨਾ ਆਵੇ ਖੱਟੀਏ। ਤੇ ਅਗਲਾ ਬਚਨ ਹੈ ਖਰਚੇ, ਇਹਦੇ ਮੈਂ ਇੱਕ ਇੱਕ ਅਰਥ ਕਰਦਾ ਜਾ ਰਿਹਾ, ਇੱਕ ਇੱਕ ਬਚਨ ਦੇ ਖਰਚੇ ਖਰਚੇ ਦਰ ਤੇ ਗੁਰੂ ਅੰਗਦ ਸਾਹਿਬ ਖਰਚਦੇ ਪਏ ਨੇ। ਦਿੱਤ ਖਸਮ ਦੀ, ਖਰਚੇ ਦਿੱਤ ਕਸਮ ਦੀ, ਇਹਦੇ ਅਰਥ ਨੇ ਖਸਮ ਗੁਰੂ ਨਾਨਕ ਸਾਹਿਬ ਦੇ ਦਿੱਤੇ ਉਹ ਖਜ਼ਾਨੇ ਨੂੰ ਖਰਚਦੇ ਪਏ ਨੇ। ਆਪ ਖਰਚੀ ਖੈਂਦੀ ਨਹੀਂ, ਜਦੋਂ ਖੈਂਦੀ ਪਾਠ ਕਰਾਂਗੇ ਇਹਦਾ ਪਾਠ ਥੋੜਾ ਜਿਹਾ ਖੜਵਾ ਹੋਣਾ, ਆਪ ਖਰਚੀ ਖੈਂਦੀ ਕਰਾਂਗੇ ਇਹਦਾ ਅਰਥ ਹੁੰਦਾ ਰਗੜਨਾ, ਖੈਤੀ ਦਾ ਅਰਥ ਹੁੰਦਾ ਖਾਣਾ,
ਖਰਚਦੇ ਵੀ ਨੇ, ਖਰਚੇ ਵਿੱਚ ਕਿਸਾਨ ਦੀ ਆਪ ਖਾਂਦੀ, ਆਪ ਉਹ ਖੈਤੀ ਦਰ ਕੇ ਖਾਂਦੇ ਪਏ ਨੇ, ਛੱਕਦੇ ਪਏ ਨੇ। ਗੁਰੂ ਅੰਗਦ ਸਾਹਿਬ ਕਹਿਣ ਲੱਗੇ ਖੈਰ ਦਬਤੀ ਹੈ, ਖੈਰ ਦਾ ਅਖਰੀ ਅਰਥ ਹੁੰਦਾ ਖੈਰਾਤ ਪਾਉਣਾ, ਦਾਨ ਦੇਣਾ, ਝੋਲੀ ਭਰਨੀ। ਤਿੰਨ ਗੱਲਾਂ ਕਰਦੇ ਪਏ ਨੇ, ਖਰਚਦੇ ਪਏ ਨੇ, ਆਪ ਖਾਂਦੇ ਪਏ ਨੇ, ਤੇ ਜਿਹੜਾ ਝੋਲੀ ਅੱਜ ਕੇ ਕਹਿੰਦਾ, ਕਹਿੰਦੇ ਨੇ ਕਰ ਝੋਲੀ ਬਾਬੇ ਨਾਨਕ ਦਾ ਖਜ਼ਾਨਾ ਦਬਾ ਦਬ ਉਹਦੀ ਝੋਲੀ ਵਿੱਚ ਵੀ ਪਾਈ ਜਾਂਦੇ। ਖੈਰ ਦਬੱਤੀ ਹੈ, ਦਬੱਤੀਆ ਸ਼ਬਦ ਜਿਹੜਾ ਹੈ ਇਹਦੇ ਅਰਥ ਨੇ ਦਬੱਤੀਆ ਦੇ ਦਬਾ ਦਬ, ਦਬਾ ਦਬ ਇਹਦਾ ਮਤਲਬ ਕਿ ਜਿਸ ਖਜ਼ਾਨੇ ਵਿੱਚ ਕਦੀ ਕੋਈ ਸਮਾਂ ਨਹੀਂ ਰਹਿੰਦਾ ਕਿ ਜਿਹੜਾ ਖਰਚਦਾ ਨਾ ਹੋਵੇ। ਹੁਣ ਤੁਸੀਂ ਦੇਖੋ ਇਸ ਧਰਤੀ ਤੇ ਨਾ ਕਦੀ ਵੀ ਕੋਈ ਐਸੀ ਘੜੀ ਨਹੀਂ ਜਦੋਂ ਬਾਬੇ ਨਾਨਕ ਦਾ ਖਜ਼ਾਨਾ ਲੋਕ ਖਰਚਦੇ ਨਹੀਂ ਪਏ। ਹੁਣ ਇੱਥੇ ਅਸੀਂ ਬੈਠੇ ਹਾਂ ਨਾ, ਬਾਣੀ ਦੇ ਖਜ਼ਾਨੇ ਨੂੰ ਖਰਚਣੇ ਪਏ, ਤੇ ਹਿੰਦੁਸਤਾਨ ਵਿੱਚ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਵਿੱਚ ਆਸਾ ਦੀਵਾਰ ਦਾ ਕੀਰਤਨ ਹੋ ਗਿਆ ਹੋਣਾ, ਉੱਥੋਂ ਅਗਲਾ ਹੋਰ ਖਜ਼ਾਨਾ ਚੱਲਦਾ ਪਿਆ। 24 ਘੰਟੇ ਅੱਠੇ ਪੈਰ ਸਾਰਾ ਸਾਲ 12 ਮਹੀਨੇ ਜਿਸ ਦਿਨ ਦੀ ਗੁਰੂ ਅਰਜਨ ਦੇਵ ਜੀ ਨੇ ਇਹ ਦਾਤ ਦਿੱਤੀ ਹੈ, ਕੋਈ ਵੀ ਪਲ ਐਸਾ ਨਹੀਂ ਜਦੋਂ ਖਜ਼ਾਨਾ ਖਰਚਿਆ ਨਹੀਂ ਜਾਂਦਾ, ਤੇ ਚੇਤੇ ਰੱਖੋ ਕੋਈ ਵੀ ਘੜੀ ਐਸੀ ਆਉਣੀ ਨਹੀਂ ਜਦੋਂ ਖਜ਼ਾਨੇ ਵਿੱਚ ਤੋਟਾ ਪੈਣਾ। ਖਰਚੇ ਵਿੱਚ ਕਸਮ ਦੀ, ਖਸਮ ਦੇ ਦਿੱਤੇ ਹੋਏ ਖਜ਼ਾਨੇ ਨੂੰ ਖਰਚਦੇ ਨੇ, ਆਪ ਖੈਤੀ, ਖੈਰ ਤੇ ਬੱਚੀਆਂ ਆਪ ਖਾਂਦੇ ਪਏ ਨੇ, ਰੱਜ ਰੱਜ ਕੇ ਛਕਦੇ ਨੇ, ਤੇ ਨਾਲ ਫਿਰ ਕਹਿੰਦੇ ਨੇ ਰੱਜ ਰੱਜ ਭੋਜਨ ਖਾਓ ਮੇਰੇ ਭਾਈ। ਖੈਰ ਤੇ ਬੱਚੀਆਂ ਜਿਹੜੇ ਮੰਗਣ ਹੁੰਦੇ ਨੇ ਉਹਨਾਂ ਦੀ ਝੋਲੀ ਵਿੱਚ ਵੀ ਖੈਰ ਪੈਂਦੀ ਹੈ। ਇਸ ਤੋਂ ਅੱਗੇ ਜਦੋਂ ਖਜ਼ਾਨਾ ਵੰਡਦੇ ਨੇ ਨਾ, ਫਿਰ ਉਦੋਂ ਪਤਾ ਕੀ ਹੁੰਦਾ, ਗੁਰੂ ਅੰਗਦ ਸਾਹਿਬ ਦੇ ਚਿਹਰੇ ਤੇ ਇੱਕ ਵੱਖਰਾ ਜਿਹਾ ਨੂਰ ਆ ਜਾਂਦਾ। ਉਹਨੂੰ ਬਾਬਾ ਬਲਵੰਡ ਜੀ ਕਹਿੰਦੇ, ਦੇਖੋ ਉਸ ਨੂਰ ਨੂੰ, ਉਹ ਨੂਰ ਹੈ ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਘਟੀਏ, ਫਿਰ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਏ। ਇਸ ਤੋਂ ਅੱਗੇ ਵਿਚਾਰ ਆਪਾਂ ਕੱਲ੍ਹ ਦੁਪਹਿਰ ਦੇ ਦੀਵਾਨ ਵਿੱਚ ਇਸ ਨੂੰ, ਇਸ ਪੌੜੀ ਨੂੰ ਸੰਪੂਰਨ ਕਰਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਮੇਲ ਕਰਨ, ਅੱਜ ਦੇ ਵਿਸ਼ੇ ਨੂੰ ਫਿਰ ਸਮਝਿਓ ਕਿ ਜੋਤ ਗੁਰੂ ਨਾਨਕ ਸਾਹਿਬ ਦੀ, ਗੁਰੂ ਅੰਗਦ ਸਾਹਿਬ ਦੀ ਸਮਾਧੀ, ਖੱਤੀ ਬਾਬੇ ਨਾਨਕ ਦੀ, ਖੱਤੀ ਬਾਬੇ ਨਾਨਕ ਦੀ ਤੇ ਵੰਡਣ ਵਾਲੇ ਗੁਰੂ ਅੰਗਦ ਸਾਹਿਬਾਨ। ਆਪ ਛੱਕਦੇ ਨੇ, ਆਪ ਖਰਚਦੇ ਨੇ, ਆਪ ਵੰਡਦੇ ਨੇ, ਤੇ ਤੋਟਾ ਨਹੀਂ ਆਉਂਦਾ ਪਿਆ। ਕੱਲ੍ਹ ਨੂੰ ਯਤਨ ਕਰਾਂਗੇ ਦੁਪਹਿਰ ਨੂੰ ਦੂਸਰੀ ਪੌੜੀ ਇਹ ਸੰਪੂਰਨ ਹੋ ਜਾਏ। ਬਾਕੀ ਦੀਆਂ ਜਿਹੜੀਆਂ 6 ਪੌੜੀਆਂ ਨੇ ਇਹਦੀ ਵਿਚਾਰ ਆਪਾਂ ਸ਼ਾਮ ਦੇ ਦੀਵਾਨ ਸੰਬੋਧੇ ਕਰਨੇ ਨੇ, ਉੱਥੇ ਚੱਲ ਕੇ ਯਤਨ ਕਰਾਂਗਾ ਕਿ ਇਹ ਬਾਣੀ ਸੰਪੂਰਨ ਹੋ ਜਾਏ, ਜੇ ਸਾਈਂ ਜ਼ਿੰਦਗੀ ਬਖਸ਼ਦਾ ਹੈ। ਆਓ ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪਾਂ ਵੀ ਅੱਜ ਗੁਰੂ ਅੰਗਦ ਸਾਹਿਬ ਦੇ ਬੂਹੇ ਅੱਗੇ ਖਲੋ ਜਾਈਏ। ਕਥਾ ਸੁਣੀਏ ਨਾ, ਖਲੋ ਜਾਈਏ ਅਸਾਂ 2 ਘੜੀਆਂ ਗੁਰੂ ਅੰਗਦ ਸਾਹਿਬ ਦੇ ਬੂਹੇ ਅੱਗੇ, ਤੇ ਇੰਨੀ ਬੇਨਤੀ ਕਰ ਦਈਏ, ਬਾਪੂ ਜੀ ਸਾਨੂੰ ਪਤਾ ਕੋਈ ਨੀ ਖਜ਼ਾਨਾ ਕਿਵੇਂ ਮਿਲਦਾ, ਕਿਰਪਾ ਕਰੋ ਸਾਡੀ ਝੋਲੀ ਵਿੱਚ ਖਜ਼ਾਨਾ ਪਾ ਦੇ। ਤੁਸੀਂ ਖਰਚਦੇ ਪਏ ਹੋ, ਛੱਕਦੇ ਪਏ ਹੋ, ਸਾਨੂੰ ਛਕਣ ਦੀ ਜਾਂਚ ਆ ਜਾਏ। ਕਰੋ ਕਿਰਪਾ, ਆਪਣੇ ਨੇਤਰ ਬੰਦ ਕਰਕੇ ਚੌਂਕੜੇ ਮਾਰ ਕੇ ਸੁਰਤ ਨੂੰ ਲੈ ਜਾਓ ਕਿਤੇ ਗੁਰੂ ਅੰਗਦ ਸਾਹਿਬ ਦੇ ਦਰਵਾਜ਼ੇ ਅੱਗੇ। ਪਿਆਰਿਓ, ਕੀ ਹੋਇਆ ਜੇ ਤੁਸੀਂ ਹਜ਼ਾਰਾਂ ਵਾਹਿਗੁਰੂ ਸੈਂਕੜੇ ਮੀਲ ਦੂਰ ਬੈਠੇ ਹੋ, ਪਰ ਤੁਹਾਡੀ ਸੁਰਤਾਂ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਦੇ ਬੂਹੇ ਅੱਗੇ ਅੱਜ ਵੀ ਖਲੋ ਸਕਦੀ ਹੈ। ਖਲੋ ਕੇ ਇੱਕ ਬੇਨਤੀ ਕਰੋ, ਦਾਤਾ ਜੀ ਤੇਰੀ ਖੱਤੀ ਅੱਗੇ ਖਲੋਤੇ ਆ, ਔਗਣਾਂ ਨੂੰ ਭਰੇ ਆ, ਇਹਨਾਂ ਔਗਣਾਂ ਨੂੰ ਭਰਿਆ ਹੋਇਆਂ ਦੀ ਝੋਲੀ ਵਿੱਚ ਖੈਰ ਪਾ ਦੇ। ਵਾਹਿਗੁਰੂ ਜੀ ਕਾ ਖਾਲਸਾ।